ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਯੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀ ਸੋਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਤੋ ਮਾਲੀ ਨੇ ਫਿਰ ਕਰਿਓ ਇਹ ਵੀ ਹਮੈਂ ਲਿਖਵਾਏ ਜਿਮ ਕਰ ਜੰਗਲ ਮਦ ਵਧੇ ਮਹਿਰਾਜੀ ਉਹ ਫੂਲਵਾਏ ਤੋ ਮਾਲੀ ਨੇ ਫਿਰ ਕਰਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਛਲ ਪੂਰਨ ਪਰਮੇਸ਼ਰ ਪਤਿਤ ਪਾਵਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਵਾਲੀਏ ਦੋ ਜਹਾਨ ਪੀਰਾਨ ਪੀਰ ਮੀਰਾਨ ਮੀਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਵਡਭਾਗੀ ਹੋ ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਣ ਪਵਿੱਤਰ ਸਥਾਨ ਵਿਖੇ ਗਰੀਬ ਨਿਵਾਜ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਮਹਾਰਾਜ ਜੀ ਦੀਆਂ ਕਰ ਰਹੇ ਹੋ। ਮਹਾਰਾਜ ਜੀ ਨੇ ਬੇਨਤੀ ਕਿਰਪਾ ਕੀਤੀ ਹੈ ਸਤਿਗੁਰੂ ਜੀ ਦੇ ਸੰਧਿਆ ਦੇ ਸਮੇਂ ਦੇ ਸੁੰਦਰ ਦਰਬਾਰ ਦੀਵਾਨ ਸਜ ਰਹੇ ਹੈ। ਆਪ ਜੀ ਨੇ ਗੁਰੂ ਜੀ ਕੀ ਤੁਰਕੀ ਬਾਣੀ ਸਰਵਣ ਕੀਤੀ ਅਰਦਾਸ ਹੋਈ ਉਪਰੰਤ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕੀਤੇ ਹਨ। ਹੁਣ ਜੋ ਗੁਰੂ ਖਾਲਸੇ ਦੀ ਪੰਥ ਖਾਲਸੇ ਦੀ ਕਥਾ ਜਿਹੜੀ ਲੜੀਵਾਰ ਚੱਲ ਰਹੀ ਹੈ ਉਸਦਾ ਸਮਾਂ ਹੋਇਆ ਹੈ। ਜੋ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਖਾਲਸਾ ਪੰਥ ਸਾਜਿਆ ਸੀ ਜੋ ਖਾਲਸੇ ਨੇ ਲੰਮੇ ਸਮੇਂ ਤੋਂ ਬਾਅਦ ਆਪਣੇ ਪੈਰ ਜਿਹੜੇ ਉਹ ਰਾਜ ਉੱਪਰ ਟਿਕਾ ਦਿੱਤੇ ਇਹ ਹੁਣ ਉਹ ਪ੍ਰਸੰਗ ਚੱਲੇ ਸਨ ਜਿਨ੍ਹਾਂ ਦੇ ਵਿੱਚ ਖਾਲਸੇ ਦਾ ਰਾਜ ਦਿੱਲੀ 'ਤੇ ਹਕੂਮਤ ਹੋ ਗਈ। ਸਰਦਾਰ ਬਘੇਲ ਸਿੰਘ ਹੁਣਾਂ ਨੇ ਜਿਹੜਾ ਹੈ ਦਿੱਲੀ ਦੇ ਪਾਤਸ਼ਾਹ ਨੂੰ ਆਪਣੀ ਤਾਬਿਆ ਹੇਠ ਕਰਕੇ ਰੱਖਿਆ। ਹੋਰ ਵੀ ਜਿਹੜੇ ਇਲਾਕੇ ਹੈ ਉਹਨਾਂ ਨੂੰ ਆਪਣੇ ਅਧੀਨ ਕਰਕੇ ਰੱਖਿਆ। ਦਿੱਲੀ ਤੋਂ ਲੈ ਕੇ ਲਾਹੌਰ ਦਾ ਇਰਦ ਗਿਰਦ ਸਾਰੇ ਖਾਲਸੇ ਦੇ ਹੱਕ ਵਿੱਚ ਹੋ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵੀ ਜਿਹੜਾ ਉਹ ਰਾਜ ਕਾਇਮ ਹੋ ਗਿਆ ਸੀ। ਇੱਧਰੋਂ ਸਰਦਾਰ ਬਘੇੜ ਸਿੰਘ ਹੋਣਾ ਨੇ ਦਿੱਲੀ ਵਿੱਚ ਕਿੰਨੇ ਸਾਲ ਬਿਤਾਏ। ਸ਼ਾਹ ਆਲਮ ਨੇ ਜੋ ਖਾਹਿਸ਼ ਕੀਤੀ ਸੀ ਵੀ ਮੈਂ ਖਾਲਸੇ ਨੂੰ ਵੇਖਣਾ ਚਾਹੁੰਦਾ ਵੀ ਉਹ ਕਿਵੇਂ ਲੁੱਟ ਕਰਦੇ ਹੈ, ਉਹ ਸਾਰਾ ਹਾਲ ਦਿਖਾਇਆ। ਜਿਹੜਾ ਖੇਤ ਪੋਨਿਆਂ ਦੇ ਗੰਨੇ ਪੋਨੇ ਗੰਨੇ ਸਨ ਉਹ ਲੁੱਟ ਕੇ ਦਿਖਾਏ। ਸ਼ਾਹ ਆਲਮ ਕਿਲ੍ਹੇ ਵਿੱਚ ਬੈਠਾ ਹੋਇਆ ਹੀ ਬੜਾ ਲੇਟਦਾ ਹੈ, ਹੱਸਦਾ ਹੈ, ਬੜੀਆਂ ਖੁਸ਼ੀਆਂ ਕਰਦਾ ਖਾਲਸੇ ਦਾ ਇਹ ਖੇਡ ਵੇਖ ਕੇ। ਇਸ ਤਰ੍ਹਾਂ ਉਹ ਦੀਪਮਾਲਾ ਦਾ ਸਮਾਂ ਜਾਣ ਕੇ ਗੁਰੂ ਖਾਲਸਾ ਕਰੋੜ ਸਿੰਘਿਆ ਮਿਸਲ ਦੇ ਸਰਦਾਰ ਸਰਦਾਰ ਬਘੇੜ ਸਿੰਘ ਹੋਣਾ ਨੇ ਚੇਤੇ ਵਿੱਚ ਧਾਰ ਕੇ ਅੰਮ੍ਰਿਤਸਰ ਆ ਗਏ। ਅਤੇ ਜਦੋਂ ਖਾਲਸੇ ਨੇ 10 ਮਿਸਲਾਂ ਸਮੇਤ 10 ਜਥਿਆਂ ਸਮੇਤ ਆ ਸੂਰਜਮੱਲ ਨੂੰ ਘੇਰਿਆ, ਜੋ ਭਰਤਪੁਰੀਆ ਜੱਟ ਸੀ, ਮਥੁਰੇ ਅਤੇ ਭਰਤਪੁਰ ਦਾ ਵਿਚਲਾ ਜਿਹੜਾ ਇਲਾਕਾ ਡੀਗ ਘੁਮੇਰ ਜਿਹਨੂੰ ਕਹਿੰਦੇ ਆ ਜਾਂ ਘੁਮੇਰ, ਉੱਥੇ ਖਾਲਸੇ ਨੇ ਉਹਨੂੰ ਘੇਰਾ ਪਾਇਆ। 7 ਲੱਖ ਰੁਪਈਆ ਨੇ ਖਾਲਸੇ ਨੂੰ ਟਕਾ ਦੇਣਾ ਮੰਨਿਆ ਵੀ ਮੈਂ ਮਾਮਲਾ ਭਰਦਾ ਹਾਂ। ਨਾਲੇ ਖਾਹਿਸ਼ ਕੀਤੀ ਵੀ ਮੈਂ ਜਥੇਦਾਰਾਂ ਨਾਲ ਵੀ ਗਲੇ ਮਿਲਣਾ ਚਾਹੁੰਦਾ ਹਾਂ, ਪਰ ਇਹ ਪੰਥ ਵਿੱਚ ਮਰਿਆਦਾ ਨਹੀਂ ਗੀ। ਬੁੱਢਾ ਦਲ ਦੇ ਵਿੱਚ ਵੀ ਉਂਝ ਵੀ ਜਥਿਆਂ ਵਿੱਚ ਵੀ ਕੋਈ ਸੰਤ ਜਿਹੜਾ ਕਿਸੇ ਦੇ ਗਲੇ ਇਲਾਕੇ ਮਨਮਤੀਏ ਦੇ ਮਿਲੇ, ਕਿਉਂਕਿ ਮੋਨਾ ਘੋਨਾ ਸੀ ਸੂਰਜਮੱਲ। ਫਿਰ ਉਹ ਸ਼ਾਮ ਸਿੰਘ ਨਾਰਲੀ ਵਾਲੇ ਉਹਨਾਂ ਨੇ ਪੰਥ ਦੇ ਕਹਿਣ 'ਤੇ ਦੇ ਗਲੇ ਮਿਲੇ ਅਤੇ ਇਹਨੂੰ ਬੜੀ ਖੁਸ਼ੀ ਹੋਈ। 7 ਲੱਖ ਰੁਪਈਆ ਇਹਨੇ ਦੇਣਾ ਕੀਤਾ ਸੀ, 1 ਲੱਖ ਰੁਪਈਆ ਤਾਂ ਉਹਨੂੰ ਐਵੇਂ ਛੱਡ ਦਿੱਤਾ ਖਾਲਸੇ ਨੇ ਮਾਣ ਵਜੋਂ ਹੀ। 1 ਲੱਖ ਰੁਪਈਆ ਉਹਦੀ ਘਰਵਾਲੀ ਦੇ ਨਾਂ 'ਤੇ ਛੱਡ ਦਿੱਤਾ। 5 ਲੱਖ ਜਿਹੜਾ ਖਾਲਸੇ ਨੂੰ ਦੇਣਾ ਸੀ ਉਹਨੇ 3 ਲੱਖ ਰੁਪਈਆ ਨਕਦੀ ਦੇ ਦਿੱਤਾ। 2 ਲੱਖ ਜਿਹੜਾ ਕਹਿੰਦਾ ਵੀ ਮੈਂ ਸਮੇਂ ਤੋਂ ਬਾਅਦ 'ਚ ਦਊਂਗਾ। ਇਵੇਂ ਖਾਲਸੇ ਦੀ 3 ਲੱਖ ਨਾ ਵੰਡ ਵਿਹਾਰ ਮਿਸਲਾਂ ਵਿੱਚ ਹੋਈ ਨਾ ਚਾਹੀਦੀ ਤਰ੍ਹਾਂ। 2 ਲੱਖ ਜਿਹੜਾ ਰਹਿੰਦਾ ਉਹ ਵੀ ਉਹਦੇ ਕੋਲ ਫੜਿਆ। ਫਿਰ 10 ਮਿਸਲਾਂ ਨੂੰ ਹੀ ਵੰਡੇ ਆਉਂਦਾ ਜਿਹੜਾ ਪੈਸਾ ਉਹ ਵੰਡਿਆ। ਇਵੇਂ ਗੁਰੂ ਖਾਲਸੇ ਨੇ ਸਾਧ ਸੰਗਤ ਜੀ ਉਹ ਪਰਮੇਸ਼ਰ ਦੀ ਕਿਰਪਾ ਨਾਲ ਜੋ ਮਹਾਰਾਜ ਦੇ ਬਚਨ ਪੂਰੇ ਕੀਤੇ, ਜੋ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਹੋਰ ਕਈ ਕਾਲ ਜਮਨ ਵਾਂਗ ਚੜ੍ਹਾਈ ਕਰਕੇ ਆਉਂਦੇ ਸੀ। ਜਿਵੇਂ ਕਾਲ ਜਮਨ ਬੜਾ ਤਕੜਾ ਦੈਂਤ ਸੀ, ਜਰਾ ਸਿੰਧ ਦਾ ਸਾਥੀ, ਅਤੇ ਉਹ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਉਹਨਾਂ 'ਤੇ ਚੜ੍ਹਾਈ ਕਰਕੇ ਆਉਂਦਾ ਸੀ ਅਤੇ ਸਾਰੀ ਯਾਦਵ ਕੁੱਲ ਨੂੰ ਨੱਠਣਾ ਪੈਂਦਾ ਸੀ ਮਥੁਰੇ ਵਿੱਚੋਂ। ਇਵੇਂ ਗੁਰੂ ਕਾ ਖਾਲਸਾ ਅਹਿਮਦ ਸ਼ਾਹ ਹੋਣਾ ਦੇ ਆਉਣ 'ਤੇ ਇੱਧਰ ਉੱਧਰ ਮਾਝੇ ਵੱਲੋਂ ਮਾਲਵੇ ਵੱਲ ਹੋ ਜਾਇਆ ਕਰਦਾ ਸੀ। ਉਹ ਜਿਹੜੇ ਅਹਿਮਦ ਸ਼ਾਹ ਹੋਣਾ ਨੇ ਬੜੀ ਅੱਤ ਚੁੱਕੀ ਸੀ ਖਾਲਸੇ ਨੇ, ਉਹ ਸਾਰੇ ਮੜੀਆ ਮੇਟ ਕਰ ਦਿੱਤੇ। ਮੁਗਲ ਸਮਰਾਜ, ਪਠਾਨ, ਇਹ ਸਾਰਿਆਂ ਦਾ ਜਿਹੜਾ ਹੈ ਨਾਸ਼ ਕਰ ਦਿੱਤਾ। ਅਖੀਰੀ ਗੁਰੂ ਕੇ ਖਾਲਸੇ ਚੜ੍ਹਦੀ ਕਲਾ ਹੋ ਗਈ। ਇਵੇਂ ਸਾਧ ਸੰਗਤ ਜੀ ਪੰਥ ਖਾਲਸੇ ਦਾ ਜਿਹੜਾ ਇਤਿਹਾਸ ਨਮੇਰਾ ਆਪ ਕੁਝ ਮਹੀਨਿਆਂ ਤੋਂ ਸਰਵਣ ਕਰ ਰਹੇ ਸੀ, ਉਹ ਕਿਵੇਂ ਖਾਲਸੇ ਨੇ ਮੱਲਾਂ ਮਾਰੀਆਂ, ਉਹ ਸਾਰੇ ਪ੍ਰਸੰਗ ਤਕਰੀਬਨ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੋ ਗਏ ਹਨ। ਹੁਣ ਜਿਵੇਂ ਰਹਿੰਦੇ ਕੁਝ ਪ੍ਰਸੰਗ 2-3, ਉਹਨਾਂ ਵਿੱਚ ਕਵੀ ਜੀ ਨੇ ਥੋੜ੍ਹਾ ਦੱਸਿਆ ਵੀ ਜਿਹੜੇ ਮਹਾਰਾਜ ਜਿਹੜਾ ਪਿੰਡ ਹੈ ਮਾਲਵੇ ਦੇ ਵਿੱਚ, ਇਸੇ ਤਰ੍ਹਾਂ ਫੂਲਕਿਆਂ ਦੀ ਜਿਹੜੀ ਮਿਸਲ ਹੈ ਉਹਨਾਂ ਦੇ ਪਿੱਛੋਂ ਕਿਵੇਂ ਸੰਦ ਬੰਸਾਵਲੀ ਕਿਵੇਂ ਸੀ, ਉਹ ਸਾਰਾ ਇਹ ਕਵੀ ਜੀ ਅੱਜ ਦੱਸ ਰਹੇ ਹਨ। ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੋ ਮਾਲੀ ਨੇ ਫਿਰ ਕਹਿਓ।
ਤਦੋਂ ਜਿਸ ਮਰੇ ਕੈਪਟਨ ਨੂੰ, ਜੋ ਅਖਤਰ ਲੋਨੀ ਦਾ ਕਪਤਾਨ ਸੀ, ਅੰਗਰੇਜ਼ ਦਾ ਲੰਡਨ ਤੋਂ UK ਤੋਂ ਆਇਆ ਹੋਇਆ ਸੀ, ਕਿਉਂਕਿ ਇਹਨਾਂ ਲੋਕਾਂ ਦਾ ਰਾਜ ਹਿੰਦੁਸਤਾਨ ਵਿੱਚ ਹੋਇਆ ਹੈ, ਪੰਜਾਬ ਵਿੱਚ ਹੀ ਆ ਗਏ। ਲੁਧਿਆਣੇ ਦਾ ਜਿਹੜਾ ਪਰਲਾ ਪਾਸਾ ਸੀ ਅੰਗਰੇਜ਼ਾਂ ਕੋਲ ਸੀ, ਲੁਧਿਆਣੇ ਤੋਂ ਇੱਧਰਲਾ ਪਾਸਾ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਸੀ। ਇਵੇਂ ਇਹ ਜਿਹੜਾ ਮੇਲ ਜੋਲ ਹੈ ਭਾਈ ਰਤਨ ਸਿੰਘ ਭੰਗੂ ਦਾ ਲੁਧਿਆਣੇ ਵਿੱਚ ਅੰਗਰੇਜ਼ਾਂ ਨਾਲ ਹੋਇਆ, ਉੱਥੇ ਜਿਹੜਾ ਸਾਰਾ ਇਤਿਹਾਸ ਭਾਈ ਸਾਹਿਬ ਜੀ ਨੇ ਸੁਣਾਇਆ ਹੈ, ਅਤੇ ਨਾਲ ਹੀ ਇਹ ਗ੍ਰੰਥ ਬੰਨਿਆ ਹੈ ਪ੍ਰਾਚੀਨ ਪੰਥ ਪ੍ਰਕਾਸ਼। ਜਦੋਂ ਇਹ ਸਾਰੀ ਕਥਾ ਕੈਪਟਨ ਮਰੇ ਅੰਗਰੇਜ਼ ਨੇ ਸੁਣ ਲਈ, ਤਦੋਂ ਨੇ ਭਾਈ ਰਤਨ ਸਿੰਘ ਭੰਗੂ ਜੀ ਨੂੰ ਇਉਂ ਕਹਿਆ, ਭਾਈ ਸਾਹਿਬ ਰਤਨ ਸਿੰਘ ਭੰਗੂ ਜੀ, ਸਿੰਘ ਸਾਹਿਬ ਜੀ, ਆਵੇ ਮੈਨੂੰ ਇਵੇਂ ਅਲ ਖਾ ਦਿਓ, ਸੁਣਾ ਦਿਓ।
ਜਿਮ ਕਰ ਜੰਗਲ ਮਦ ਵਧੇ,
ਆ ਜਿਵੇਂ ਤੁਸੀਂ ਬਾਰ ਬਾਰ ਕਥਾ ਦੇ ਵਿੱਚ ਜੰਗਲ ਦੇ ਇਲਾਕੇ ਦੀ ਗੱਲ ਕੀਤੀ ਹੈ, ਜੰਗਲ ਦਾ ਇਲਾਕਾ ਕਿਹੜਾ? ਮਾਲਵੇ ਦਾ ਇਲਾਕਾ। ਇਹ ਪਹਿਲਾਂ ਸਾਰਾ ਜੰਗਲ ਹੀ ਸੀ, ਇਹ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਿਹਰ ਕੀਤੀ ਹੈ। ਇਸ ਜੰਗਲ ਦੇ ਮਾਲਵੇ ਦੇ ਇਲਾਕੇ ਵਿੱਚ ਹੀ ਛੇਵੇਂ ਪਾਤਸ਼ਾਹ ਮਹਾਰਾਜ ਨੇ ਭਾਗ ਲਾਏ, ਇਸੇ ਤਰ੍ਹਾਂ ਸੱਤਵੇਂ ਪਾਤਸ਼ਾਹ ਜੀ, ਨੌਵੇਂ ਪਾਤਸ਼ਾਹ ਜੀ ਨੇ ਚਰਨ ਪਾਏ ਹੈ, ਅਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਚਰਨ ਪਾਏ ਅਤੇ ਬਖਸ਼ਿਸ਼ਾਂ ਕੀਤੀਆਂ ਭਾਈ ਡੱਲੇ ਆਦਿਕ ਕਈ ਸਿੱਖਾਂ ਨੂੰ। ਇਹ ਜਿਹੜਾ ਜੰਗਲ ਦਾ ਇਲਾਕਾ, ਮਾਲਵੇ ਦਾ ਇਲਾਕਾ ਸੀ, ਇਹ ਭਾਈ ਸਾਹਿਬ ਰਤਨ ਸਿੰਘ ਭੰਗੂ ਜੀ, ਇਹ ਦੱਸੋ ਵੀ ਇਹਦੇ ਵਿੱਚ ਆ ਜਿਹੜੇ ਮੈਂ ਤੁਹਾਨੂੰ ਪੁੱਛ ਰਿਹਾ, ਇਹਨਾਂ ਦਾ ਕਿਵੇਂ ਰਾਜ ਭਾਗ ਵਧਿਆ ਫੁੱਲਿਆ ਹੈ?
ਮਹਾਰਾਜੀ ਓ ਫੁੱਲਵਾਏ,
ਇਹ ਮਹਾਰਾਜ ਨਗਰ ਵਾਲੇ ਮਹਾਰਾਜੀ, ਅਤੇ ਇਸੇ ਤਰ੍ਹਾਂ ਹੀ ਆ ਫੂਲ ਵੰਸ਼ ਵਾਲੇ, ਫੂਲਕਿਆਂ ਦੀ ਜਿਹੜੀ ਅੰਸ਼ ਵੰਸ਼ ਹੈ, ਇਹਨਾਂ ਦਾ ਕਿਵੇਂ ਵਧਾ ਵਧਿਆ, ਕਿਵੇਂ ਰਾਜ ਭਾਗ ਮਾਲਵੇ ਵਿੱਚ ਹੋਇਆ, ਉਹ ਸਾਰੀ ਕਥਾ ਹੀ ਮੈਨੂੰ ਸੁਣਾ ਦਿਓ।
ਜੋ ਪਈ ਜੋ ਤੋਰ ਉਨਕੀ ਹੁਤ ਸੁਣੀ,
ਭਾਈ ਸਾਹਿਬ ਜੀ ਕਹਿੰਦੇ ਵੀ ਜਿਸ ਤੌਰ ਤਰੀਕੇ ਨਾਲ ਮੈਂ ਮਹਾਰਾਜ ਵਾਲਿਆਂ ਦਾ, ਆ ਫੂਲ ਵੰਸ਼ ਵਾਲਿਆਂ ਦਾ, ਭਾਈਕੇ ਵਾਲਿਆਂ ਦਾ ਜਿਵੇਂ ਮੈਂ ਸੁਣਿਆ ਹੈ ਆ ਵੱਡ ਵਡੇਰਿਆਂ ਤੋਂ,
ਪਾਸ ਪੁਰਾਤਨ ਉਹ ਬਹੁ ਗੁਣੀ,
ਹੋਰ ਬੜੇ ਗੁਣਵਾਨ ਵਿਦਵਾਨ ਪੁਰਸ਼ ਅਤੇ ਪੁਰਾਤਨ ਬਜ਼ੁਰਗ ਸਿੰਘਾਂ ਤੋਂ ਜਿਵੇਂ ਮੈਂ ਇਹਨਾਂ ਦੇ ਅੰਸ਼ ਵੰਸ਼ ਬਾਰੇ, ਰਾਜ ਭਾਗ ਬਾਰੇ ਸੁਣਿਆ ਹੈ, ਉਹ ਮੈਂ ਸਾਧ ਸੰਗਤ ਜੀ ਇਹ ਗ੍ਰੰਥ ਵਿੱਚ ਵੀ ਲਿਖ ਰਿਹਾ ਹਾਂ, ਅਤੇ ਕੈਪਟਨ ਮਰੇ ਨੂੰ ਵੀ ਸੁਣਾਇਆ ਸੀ।
ਉਸੀ ਤੌਰ ਮੈਂ ਮਰੀ ਸੁਣਾਈ,
ਉਸੇ ਤਰੀਕੇ ਦੇ ਨਾਲ ਜਿਵੇਂ ਮੈਂ ਸੁਣਿਆ ਹੈ, ਬੜੇ ਵਿਦਵਾਨਾਂ ਨੂੰ ਪੜ੍ਹਿਆ ਹੈ, ਕਿਉਂਕਿ ਲੰਮੀ ਜਿਹੜੀ ਅੰਸ਼ ਵੰਸ਼ ਚੱਲਦੀ ਆ ਰਹੀ ਸੀ, ਇਹਦੇ ਵਿੱਚੋਂ ਹੀ ਜਿਹੜੇ ਮਹਾਰਾਜ ਵਾਲੇ ਨਿਕਲੇ, ਇੱਕੋ ਹੀ ਰਾਜੇ ਦੀ ਰਾਜਪੂਤਾਂ ਵਿੱਚੋਂ ਹੀ, ਇਹਦੇ ਵਿੱਚੋਂ ਹੀ ਫੂਲ ਵੰਸ਼ੀ ਜੋ ਸਰਦਾਰ ਆਹਲਾ ਸਿੰਘ ਹੋਣੀ ਹੈ, ਮਹਾਰਾਜਾ ਪਟਿਆਲਾ, ਜੀਂਦ ਰਿਆਸਤ, ਨਾਭਾ ਰਿਆਸਤ, ਸਾਰੀਆਂ ਇਹਦੇ ਵਿੱਚੋਂ ਨਿਕਲੀਆਂ ਅੱਗੇ ਤੋਂ ਅੱਗੇ, ਜਿਵੇਂ ਉਹ ਵਿਦਵਾਨਾਂ ਤੋਂ ਕਹਿੰਦੇ ਮੈਂ ਧਿਆਨ ਨਾਲ ਪੜ੍ਹੀ ਸੁਣੀ ਹੈ ਅਤੇ ਵੱਡਿਆਂ ਵਡੇਰਿਆਂ ਤੋਂ ਸੁਣੀ ਹੈ, ਉਵੇਂ ਮੈਂ ਕੈਪਟਨ ਮਰੀ ਨੂੰ ਇਹ ਸਾਰੀ ਕਥਾ ਲਿਖਾਈ ਹੈ।
ਉਸੀ ਤੌਰ ਮੈਂ ਦਿਓ ਲਿਖਾਈ,
ਉਸੇ ਤਰੀਕੇ ਨਾਲ ਹੀ ਮੈਂ ਸੁਣਾਈ ਤੇ ਲਿਖਾਈ ਹੈ।
ਸੁਣੋ ਭਾਈ ਮਿੱਤ ਸੁਹਿਰਦ ਚਿੱਤ,
ਸੁਹਿਰਦ ਚਿੱਤ, ਹੇ ਭਰਾਵੋ ਗੁਰੂ ਕੇ ਸਿੱਖੋ, ਇਸੇ ਤਰ੍ਹਾਂ ਹੇ ਮਿੱਤਰੋ ਸੰਤ ਜਨੋ, ਸੁਹਿਰਦ ਸ੍ਰੇਸ਼ਟ ਹਿਰਦੇ ਵਾਲਿਓ, ਆ ਚਿੱਤ ਲਾ ਕੇ ਸੁਣੋ।
ਭੁੱਲ ਜਾਉ ਤੂੰ ਲਿਖ ਦਿਓ ਚਿੱਤ,
ਜੇ ਮੈਂ ਕਿਤੇ ਆ ਲਿਖਦਿਆਂ ਲਿਖਾਉਂਦਿਆਂ ਭੁੱਲ ਜਾਵਾਂ, ਕਿਉਂਕਿ ਲੰਮੀ ਜਿਹੜੀ ਉਹ ਬੰਸਾਵਲੀ ਹੈ ਅੱਗੇ ਤੋਂ ਅੱਗੇ, ਅਤੇ ਉਹ ਖਾਲਸਾ ਜੀ ਆ ਭਰਾਵੋ ਵਿਦਵਾਨ ਪੁਰਸ਼ੋ, ਆ ਸੋਧ ਸੋਧ ਕੇ ਚੰਗੀ ਤਰ੍ਹਾਂ ਸ਼ੁੱਧ ਕਰਕੇ बड़े ध्यान दे नाल ही वो चीज लिख के लिख दियो।
जंगल देश भलो अखवाए,
ये जंगल देश मत जड़ा मालवे का इलाका से बड़ा चंगा अखवा रहा सी। क्यों? क्योंकि ते छिवें पातशाह महाराज जी भी रहे है, ते गुरु हर राय महाराज ने चरणी पाए है, नवे पातशाह जी ने भी पाए है। इस तरह श्री गुरु गोबिंद सिंह महाराज ने बख्शिशां कीतियां हन।
हिंसार बामनी संग लगवाए,
इस तरह हांसी हिंसार ये जड़े इलाके है बामनी इन्हां नूं 52 पिंडां दा जिहड़ा परगणा लगदा सी मामला इहदे नाल उह वी इहदे मात हित सी भाव मालवे नाल ही लगदा सी।
दुत राज रजपूतन तुरन दिल्ली,
दिल्ली दे विच जिहड़े तूर जात दे राजपूत सन उन्हां दा राज सी दिल्ली नूं उन्हां ने मल्लिया होया सी।
हिंसार पावनी थी चहानो मल्ली,
ये 11वीं सदी दी जिहड़ी गल है जदों राजपूतां ने हिंदुस्तान दिल्ली दे राज कीता सी उस वक्त कहिंदे हन।
हिंसार पावनी थी चहानो मल्ली,
दिल्ली ते सी तूर जात दे राजपूतां दा जिहड़ा राज, इधरों जिहड़ा पृथ्वीराज चौहान होया इहने जिहड़ा हांसी हिसार से 52 पिंडां दा पर जिहड़ा नगरां दा परगणा लगदा सी हांसी हिसार नूं मामला इहनूं मल्लिया होया सी पृथ्वीराज चौहान ने।
रैयत जट जंगल मद रहे,
जिहड़े जंगल मालवे दे विच जिहनूं मालवा गुरु गोबिंद सिंह महाराज ने बनाया, पहलां इहनूं जंगल ही कहिंदे सी। जंगल में जिहड़े जट रहिंदे सन वो सारे दे सारे दिल्ली सरकार दे इस तरह पृथ्वीराज चौहान दे एवें जिहड़े चंगे चंगे हाकम सन उन्हां दे रईयत बन के रह रहे सन मामले तार दे सी।
बहुतो गोत गिनती कित लहे,
भाई साहब जी कहिंदे भी बड़ियां गोतां सन, बड़ियां गोत दे ये मालवे जंगल में लोग वसते सी। सिद्धू बराड़ किराड़ होर गिल भाई के बाच आ के वसे आदि इवें बहुत गिनती जिहड़ी गोत जाणियां दी है सी। कहिंदे मैं किन्नियां कि जिहड़ियां इत्थे लिख के रखां।
तिन मत सिंधू बहु वद पए,
उन्हां दे विच जिहड़े संधू सन ਉਹਦੇ ਬਹੁਤੇ ਹੀ ਵਧੇ ਹੋਏ ਸੀ।
ਭਲੇ ਕਰਮ ਕਿਨਾਉਣ ਵੱਢ ਕਏ,
ਉਹਨਾਂ ਨੇ ਕਿਤੇ ਆ ਚੰਗੇ ਕਰਮ ਕਿਤੇ ਪਿਛਲੇ ਕੀਤੇ ਹੋਏ ਸੀ, ਪੂਰਬਲੇ ਭਾਗ ਉਹਨਾਂ ਦੇ ਜਾਗੇ ਹੋਏ ਸੀ।
ਟਿੰਡੋ ਕਾਊ ਕਉ ਪਹਿਲੋਂ ਆਇਓ,
ਆ ਟਿੰਡੋ ਪਿੰਡ ਇਸੇ ਤਰ੍ਹਾਂ ਕੌਂਕੇ ਪਿੰਡ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਹੀ ਇਹ ਜੰਗਲ ਦੇ ਇਲਾਕੇ ਵਿੱਚ ਇਹ ਸੰਧੂ ਆਏ ਹੋਏ ਸਨ।
ਉਹਨੇ ਘਨੋ ਘੇਰੋ ਤਬ ਭੂਮੇ ਠਹਿਓ,
ਉਹਨਾਂ ਨੇ ਆ ਜਿਹੜਾ ਮਾਲਵੇ ਦਾ ਇਲਾਕਾ ਕਿੰਨਾ ਹੀ ਆ ਘੇਰ ਲਿਆ ਸੀ, ਜ਼ਮੀਨ ਨੂੰ ਵਲਗਣ ਵਾਲੀ ਸੀ।
ਦੋਹਰਾ ਪਹਿਲਾਂ ਬੈਠੇ ਰੋਕ ਭੂਮ,
ਜਿਹੜੇ ਕਹਿੰਦੇ ਵੀ ਪਹਿਲਾਂ ਹੀ ਆ ਮਾਲਵੇ ਦੀ ਧਰਤੀ ਨੂੰ ਰੋਕ ਕੇ ਬੈਠੇ ਹੋਏ ਸੀ।
ਸੋ ਤੋ ਵਾਰਸ ਖਵਾਏ,
ਉਹ ਆਪਣੇ ਆਪ ਨੂੰ ਵਾਰਸ ਖਵਾਉਣ ਲੱਗ ਪਏ ਵੀ ਇਹ ਮਾਲਵੇ ਦੀ ਧਰਤੀ ਦੇ ਅਸੀਂ ਮਾਲਕ ਹਾਂ।
ਮਹਿਰਾਜੀ ਫਿਰਤੇ ਰਾਜ ਚੱਕ,
ਤੇ ਜਿਹੜੇ ਮਹਿਰਾਜ ਇਹ ਵੱਡ ਵਡੇਰਾ ਸੀ ਇਹ ਅੰਸ ਬੰਸ 'ਚ ਚੱਲਦਾ, ਇੱਕ ਦਾ ਨਾਮ ਸੀ ਚੌਧਰੀ ਦਾ ਮਹਿਰਾਜ ਰਾਜੇ ਦਾ, ਉਹ ਮਹਿਰਾਜੀਏ ਜਿਹੜੇ ਸਨ ਅੱਗੇ ਤੋਂ ਅੱਗੇ ਇਹ ਵਿਚਾਰੇ ਇਵੇਂ ਆਪਣਾ ਬੋਰੀਆ ਬਿਸਤਰਾ ਜਿਹਾ ਚੱਕ ਕੇ ਅਤੇ ਤੁਰੇ ਫਿਰਦੇ ਸਨ।
ਰਈਅਤ ਆਉਣਾ ਗੁਜਰ ਕਰਾਏ,
ਅਤੇ ਰਈਅਤ ਜਿਹੜੇ ਪਰਜਾ ਦੇ ਉੱਤੋਂ ਹੀ ਇਹਨਾਂ ਦਾ ਗੁਜ਼ਰ ਚੱਲਦਾ ਸੀ। ਆ ਸਿਰਕੀ ਬਾਂਸਾਂ ਵਾਂਗ ਤੁਰੇ ਫਿਰਦੇ ਸੀ, ਕੋਈ ਟਿਕਣ ਦਿੰਦਾ ਨਹੀਂ ਸੀ। ਸਿਰਕੀ ਬਾਂਸ ਕਿਹੜੇ ਹੁੰਦੇ ਆ ਵੀ ਜਿਵੇਂ ਟੱਪਰ ਵਾਸੀ ਹੁੰਦੇ ਨਾ, ਕਦੇ ਕਿਸੇ ਪਿੰਡ ਕਦੇ ਕਿਸੇ ਪਿੰਡ, ਐਵੇਂ ਮਹਿਰਾਜ ਜੀ ਜਿਹੜੇ ਭੱਟੀਆਂ ਦੇ ਪਚਾਦਿਆਂ ਦੇ ਦੁਖੀ ਕੀਤੇ ਹੋਏ ਤੁਰੇ ਫਿਰ ਰਹੇ ਸਨ।
ਚੌਪਈ ਤੂਰਨ ਤੇ ਲਈ ਦਿੱਲੀ ਚੌਹਾਨ।
ਤੇ ਜਿਹੜੇ ਤੂਰ ਜਾਤ ਦੇ ਰਾਜਪੂਤ ਸਨ ਇਹਨਾਂ ਤੋਂ ਜਿਹੜੀ ਦਿੱਲੀ ਹੈ ਪ੍ਰਿਥੀ ਰਾਜ ਚੌਹਾਨ ਨੇ ਉਹ ਖੋ ਲਈ ਮਲ ਲਈ।
ਰਾਏ ਪਥੋਰੇ ਹੋਏ ਬੇਈਮਾਨ।
ਇਸ ਤਰ੍ਹਾਂ ਪ੍ਰਿਥੀ ਰਾਜ ਚੌਹਾਨ ਦਾ ਨਾਮ ਇੱਥੇ ਪਥੋਰੇ ਆਇਆ ਹੈ, ਉਂਝ ਇਹਦਾ ਨਾਮ ਸਿੱਧਾ ਜਿਹਾ ਕਹਿ ਲਓ ਵੀ ਪ੍ਰਿਥੀ ਰਾਜ ਚੌਹਾਨ, ਜਾਂ ਵੀ ਪ੍ਰਿਥੀ ਰਾਜ ਚੌਹਾਨ ਦੇ ਨਾਲ ਦੇ ਜਿਹੜੇ ਹੋਰ ਸਨ ਇਹ ਬੇਈਮਾਨ ਹੋ ਗਏ। ਉਹਨੇ 25 ਲੱਖ ਰਾਜਪੂਤ ਨਾਸ ਕੀਤਾ ਬੇਈਮਾਨ ਹੋ ਕੇ, ਵੀ ਮੈਂ ਇਕੱਲਾ ਰਹਿ ਜਾਂ। ਅਤੇ ਇਹਨੇ ਕਿ ਬੀਕਾਨੇਰ ਦਾ ਜਿਹੜਾ ਏਰੀਆ ਉੱਥੋਂ ਇਹ ਪ੍ਰਿਥੀ ਰਾਜ ਚੌਹਾਨ ਸੀ ਰਾਜਪੂਤ, ਅਤੇ ਇਹਨੇ ਕੀ ਕੀਤਾ ਵੀ ਆਪਣੇ ਰਾਜਪੂਤ ਭਰਾਵਾਂ ਨੂੰ ਕਹਿਣ ਲੱਗਾ, ਸਭ ਨੂੰ ਸੁਨੇਹਾ ਭੇਜ ਕੇ ਵੀ ਮੈਂ ਇੱਕ ਜੱਗ ਕਰਨਾ ਚਾਹੁੰਦਾ, ਤੁਸੀਂ ਸਾਰੇ ਭੋਜਨ ਛਕੋ ਆ ਕੇ। ਫਿਰ ਇਹਨੇ ਜੱਗ ਕਰਾਇਆ, ਉਹ ਸਾਰੇ ਆ ਗਏ ਇਹਦੀ ਬੇਨਤੀ ਮੰਨ ਕੇ। ਉਹ ਜਿੱਥੇ ਉਹ ਸਾਰੇ ਬੈਠੇ ਲੰਗਰ ਛਕਦੇ ਸੀ, ਇਹਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਜਿੱਥੇ ਭੰਗਤਾਂ ਲਵਾਉਣੀਆਂ ਸੀ ਜਿੰਨੇ ਥਾਂ ਦੇ ਵਿੱਚ ਹੀ, ਅਤੇ ਇਹਨੇ ਸਾਰੇ ਉੱਥੇ ਸੁਰੰਗਾਂ ਵਟਾ ਕੇ ਬਰੂਦ ਦੇ ਕੁੱਪੇ ਜਿਹੜੇ ਗੱਡ ਦਿੱਤੇ। ਜਦੋਂ ਲੰਗਰ ਛਕਣ ਲੱਗੇ ਸਾਰੇ ਭੋਜਨ, ਉਹ ਬਰੂਦ ਨੂੰ ਅੱਗ ਲਾਈ ਦੇ 25 ਲੱਖ ਦਾ 25 ਲੱਖ ਹੀ ਜਿਹੜਾ ਸਾਰਾ ਜਿਹੜਾ ਰਾਜਪੂਤ ਡਾ ਦਿੱਤੇ। ਇੱਥੇ ਉਹ ਹੀ ਗੱਲ ਕਹਿ ਰਿਹਾ ਵੀ ਇਹਨੇ 25 ਲੱਖ ਰਾਜਪੂਤ ਆਪਣੇ ਸਾਥੀ ਭੈਣ ਭਾਈ ਬੰਦ ਇਹ ਪ੍ਰਿਥੀ ਰਾਜ ਚੌਹਾਨ ਨੇ ਆ ਨਾਸ ਕਰ ਦਿੱਤੇ, ਬਰੂਦ ਨਾਲ ਡਾ ਕੇ ਮਾਰ ਦਿੱਤੇ।
ਸੋ ਬਿਨਾਂ ਫੌਜ ਗੋਰੀਏ ਲੱਖ ਘਾਇਆ।
ਗੋਰੀਏ ਲੱਖ ਘਾਇਆ, ਹੁਣ ਇਹਦੀ ਫੌਜ ਨਹੀਂ, ਇਹਦੀ ਫੌਜ ਤੋਂ ਬਿਨਾਂ ਹੁਣ ਲੜੇ ਕਿਹੜਾ? ਪ੍ਰਿਥੀ ਰਾਜ ਚੌਹਾਨ ਨੂੰ ਇਕੱਲੇ ਨੂੰ ਵੇਖ ਕੇ ਜਿਹੜਾ ਮੁਹੰਮਦ ਗੋਰੀ ਮੁਸਲਮਾਨ ਸੀ ਇਹਨੇ 1192 ਦੇ ਵਿੱਚ ਪ੍ਰਿਥੀ ਰਾਜ ਚੌਹਾਨ ਨੂੰ ਮਾਰ ਦਿੱਤਾ ਅਤੇ ਦਿੱਲੀ ਦੇ ਤਖ਼ਤ 'ਤੇ ਸੱਜ ਕੇ ਬਹਿ ਗਿਆ।
ਸ਼ਾਹੇ ਗੋਰੀਓ ਦਿਓ ਕੱਢ ਪਠਾਣੇ।
ਇਵੇਂ 12ਵੀਂ ਸਦੀ ਦੇ ਵਿੱਚ ਇਵੇਂ ਸਾਧ ਸੰਗਤ ਜੀ ਮੁਗਲ ਜਿਹੜੇ ਐਂਟਰੀ ਮਾਰ ਦਿੱਤੀ ਹਿੰਦੁਸਤਾਨ ਵਿੱਚ, ਦਿੱਲੀ ਦੇ ਰਾਜ 'ਤੇ ਬਹਿ ਗਏ। ਅਤੇ ਜਿਹੜਾ ਮੁਹੰਮਦ ਗੋਰੀ ਸੀ, ਸ਼ਾਹ ਮੁਹੰਮਦ ਗੋਰੀ, ਇਹਨੂੰ ਫਿਰ ਪਠਾਣਾ ਨੇ ਜਿਹੜਾ ਹੈ ਕੱਢਿਆ ਹੈ।
ਪਠਾਨਣ ਪਰ ਗੁਰ ਮੁਗਲ ਲਿਆਣੇ।
ਅਤੇ ਪਠਾਣਾ ਨੇ ਫਿਰ ਅੱਤ ਕਰ ਦਿੱਤੀ ਬਹਿਲੌਲ ਲੋਧੀ, ਸਿਕੰਦਰ ਲੋਧੀ, ਇਬਰਾਹਿਮ ਲੋਧੀ, ਇਹਨਾਂ ਨੇ ਫਿਰ ਜਦੋਂ ਇਹਨਾਂ ਦਾ ਰਾਜ ਆਇਆ ਅਤੇ ਸਾਧੂ ਸੰਤਾਂ ਨੇ ਚੱਕੀਆਂ ਵਸਾਉਣ ਲੱਗ ਪਏ, ਕੈਦ 'ਚ ਪਾਉਣ ਲੱਗੇ, ਰਾਜ ਇਹਨਾਂ ਦਾ ਵੀ ਬੜਾ ਮਾੜਾ ਸੀ ਪਠਾਣਾ ਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹਨਾਂ ਨੇ ਦਿੱਲੀ ਵਿੱਚ ਐਵੇਂ ਪਕੜ ਲਿਆ ਸੀ, ਅਤੇ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਕੌਤਕ ਕੀਤੇ ਵੀ ਇਹਦੇ ਰਹਿਣੇ ਤਾਂ ਹੈ ਨਹੀਂ ਪਠਾਣ ਵੀ। ਫਿਰ ਜਦੋਂ ਦੌਲਤ ਖਾਨ ਲੋਧੀ ਦੇ 4 ਪੁੱਤਰ ਇਹ ਪਠਾਣਾ ਨੇ ਮਾਰ ਦਿੱਤੇ, ਅਤੇ ਦੌਲਤ ਖਾਨ ਨੇ ਆਪਣੇ ਪੁੱਤਰਾਂ ਦੀ ਚਿੱਠੀ ਪੜ੍ਹ ਕੇ ਗੁਰੂ ਜੀ ਨੂੰ ਐਮਨਾਬਾਦ ਮਿਲਿਆ, ਉੱਥੇ ਬੇਨਤੀ ਕੀਤੀ ਮਹਾਰਾਜ ਪਠਾਣਾ ਦਾ ਰਾਜ ਨਾ ਰਹੇ। ਮਹਾਰਾਜ ਕਹਿੰਦੇ ਵੀ ਰਹੂਗਾ ਤਾਂ ਨਹੀਂ, ਤੂੰ ਵੀ ਪਠਾਣੀ ਆ, ਫਿਰ ਹੱਥ ਨਹੀਂ ਰਾਜ ਆਉਣਾ। ਕਹਿੰਦਾ ਮਹਾਰਾਜ ਇੱਕ ਵਾਰ ਚਲਾ ਜਾਵੇ ਹੱਥ ਆਵੇ ਨਾ ਆਵੇ ਕੋਈ ਗੱਲ ਨਹੀਂ। ਫਿਰ ਸੱਚੇ ਪਾਤਸ਼ਾਹ ਜੀ ਨੇ ਦੌਲਤ ਖਾਨ ਨੂੰ ਭੇਜਿਆ ਸੀ ਬਾਬਰ ਨੂੰ ਲੈਣ ਵਾਸਤੇ, ਗੁਰੂ ਜੀ ਆਪ ਐਮਨਾਬਾਦ ਸੀ। ਇਵੇਂ ਸੱਚੇ ਪਾਤਸ਼ਾਹ ਜੀ ਨੇ ਫਿਰ ਪਠਾਣਾ ਉੱਪਰ ਇਹ ਮੁਗਲ ਲਿਆਂਦੇ।
ਮੁਗਲ ਮੱਧ ਕੀ ਕਹਾਂ ਕਹਾਣੀ।
ਅਤੇ ਮੁਗਲਾਂ ਦੇ ਰਾਜ ਵਿੱਚ ਜਿਹੜੀ ਆ ਕਹਾਣੀ ਹੋਈ ਹੈ, ਕਵੀ ਜੀ ਕਹਿੰਦੇ ਮੈਂ ਉਹ ਦੱਸਦਾ ਹਾਂ।
ਮਹਾਰਾਜੀਅਨ ਪਰ ਜਿਨ ਪਲੀ ਬਹਾਨੀ।
ਆ ਮਹਾਰਾਜੀਅਨ ਜਿਹੜੇ ਸਨ ਇਹਨਾਂ ਦੇ ਉੱਪਰ ਗੁਰੂ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਸਮਾਂ ਸਹੀ ਬੀਤਿਆ ਇਹਨਾਂ ਦਾ।
ਪ੍ਰਥਮ ਸੁਣਾਉਂ ਭਾਈਆਂ ਗੱਲ।
ਭਾਈ ਸਾਹਿਬ ਜੀ ਕਹਿੰਦੇ ਖਾਲਸਾ ਜੀ ਇਹ ਮਹਿਰਾਜ ਵਾਲੇ ਜਿਹੜਾ ਮਾਲਵੇ ਪਿੰਡ 'ਚ ਅੱਜ ਕੱਲ੍ਹ ਮਾਲਵੇ ਨਗਰ 'ਚ ਪਿੰਡ ਹੈ ਮਹਿਰਾਜ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਰਪਾ ਦੇ ਨਾਲ ਹੀ ਵਸਾਇਆ ਹੈ, ਭਾਈ ਮੋਹਨ ਦੇ ਮੋਹਨ ਨੂੰ ਅੱਗੇ ਲਾ ਕੇ ਅਤੇ ਕਾਲੇ ਬਰਾੜ ਨੂੰ ਅੱਗੇ ਲਾ ਕੇ, ਉਹਨਾਂ ਦਾ ਪੁੱਤਰ ਹੀ ਸੀ ਭਾਈ ਮੋਹਨ ਦਾ, ਛੇਵੇਂ ਪਾਤਸ਼ਾਹ ਜੀ ਨੇ ਮਦਦ ਕੀਤੀ ਸੀ। ਅਤੇ ਉਹ ਜਿਹੜਾ ਪਿੰਡ ਵਸਾਇਆ ਮਹਿਰਾਜ, ਕਵੀ ਜੀ ਕਹਿੰਦੇ ਵੀ ਉਹਨਾਂ ਦੀ ਗੱਲ ਤਾਂ ਮੈਂ ਤੁਹਾਨੂੰ ਬਾਅਦ 'ਚ ਸੁਣਾਉਂਦਾ, ਪਹਿਲਾਂ ਤੁਹਾਨੂੰ ਭਾਈ ਕਿਆਂ ਦੀ ਉਹ ਕਥਾ ਸੁਣਾਉਂਦਾ। ਭਾਈ ਬਹਿਲੋ ਡੌਲੀ ਭਾਈ ਕੀ ਜਿਹੜੀ ਹੈ, ਇਸੇ ਤਰ੍ਹਾਂ ਭਾਈ ਭਗਤੂ ਵੰਸੀ, ਇਹਨਾਂ ਜਿਹੜਾ ਜਿਨ੍ਹਾਂ ਨੂੰ ਗੁਰੂ ਜੀ ਪਾਸੋਂ ਭਾਈ ਦਾ ਖਿਤਾਬ ਮਿਲਿਆ ਹੋਇਆ, ਸਭ ਤੋਂ ਪਹਿਲਾਂ ਮੈਂ ਕਵੀ ਜੀ ਕਹਿੰਦੇ ਉਹਨਾਂ ਦੀ ਕਥਾ ਸੁਣਾਉਂਦਾ ਹਾਂ।
ਮਹਾਰਾਜਿਆਂ ਪਰ ਜਿਮ ਆਵੇ ਚੱਲ,
ਜਿਵੇਂ ਉਹਨਾਂ ਤੋਂ ਕਥਾ ਚੱਲਦੀ ਚੱਲਦੀ ਆ ਮਹਾਰਾਜਿਆਂ ਉੱਪਰ ਕਥਾ ਚੱਲ ਕੇ ਆਵੇਗੀ।
ਪ੍ਰਥਮ ਭਾਈ ਬਹਿਲੋ ਸਿੱਖ ਭਇਓ,
ਸਭ ਤੋਂ ਪਹਿਲਾਂ ਕਹਿੰਦੇ ਮਹਾਰਾਜ ਦੇ ਸਿੱਖ ਹੋਏ ਹੈ ਭਾਈ ਬਹਿਲੋ ਜੀ। ਮਾਲਵੇ 'ਚੋਂ ਆ ਕੇ ਭਾਈ ਬਹਿਲੋ ਜੀ ਆਏ, ਇਹ ਫਫੜੇ ਪਿੰਡ ਦੇ ਸਨ, ਸੰਧੂ ਗੋਤ ਦੇ, ਸੰਧੂ ਗੋਤ ਦੇ ਫਫੜੇ ਪਿੰਡ ਦੇ ਭਾਈ ਬਹਿਲੋ ਜੀ। ਇਹ ਪਹਿਲਾਂ ਲੱਖਦਾਤ ਨੂੰ ਮੰਨਦੇ ਸੀ, ਸਖੀ ਸਰਵਰ ਨੂੰ। ਇਹਨਾਂ ਸੰਗ ਖੜਿਆ ਕਰਨਾ 6 ਮਹੀਨੇ, ਜਾਇਆ ਕਰਨਾ ਪੀਰ ਨਿਗਾਹੇ ਵਾਲੇ 'ਤੇ, ਉੱਥੇ ਜਾਇਆ ਕਰਨਾ ਅਤੇ ਆਪ ਵੀ ਘਰ ਵਿੱਚ ਵੀ ਪੀਰਖਾਨਾ ਬਣਾਇਆ ਹੋਇਆ ਸੀ। ਖੂੰਡੀ ਹੱਥ 'ਚ ਫੜੀ ਰਹਿਣੀ ਅਤੇ ਨਾਲ ਪੀਰਾਂ ਵਾਲਾ ਪੂਰਾ ਹੀ ਲਿਬਾਸ ਸੰਗਲੀ ਹੱਥ 'ਚ ਫੜੀ ਹੋਣੀ, ਵੀਰਵਾਰ ਆਪਣੇ ਆਪ ਨੂੰ ਸੰਗਲੀਆਂ ਨੇ ਕੁੱਟਿਆ ਕਰਨਾ, ਨਾਲੇ ਪੁੱਛਣਾ ਦੱਸਿਆ ਕਰਨੀ ਜੇ ਕਹਿੰਦੇ ਤਾਂ ਉਹ ਪੁੱਛਣਾ। ਇਵੇਂ ਇੱਕ ਵਾਰ ਦੀ ਗੱਲ ਵੀ ਪੀਰ ਨਿਗਾਹੇ ਵਾਲੇ ਉੱਥੋਂ ਦਰਸ਼ਨ ਮੇਲਾ ਕਰਕੇ ਆਪਣਾ ਜਿਵੇਂ ਜਾਂਦਾ ਸੀ ਸੰਗਤ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਆ ਗਿਆ ਜੀ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾ ਰਹੇ ਸੀ ਸੱਚੇ ਪਾਤਸ਼ਾਹ। ਹੁਣ ਜੋ ਇੱਥੇ ਗੁਰੂ ਘਰ ਦਾ ਰੌਣਕ ਮੇਲਾ ਜਦੋਂ ਵੇਖਿਆ, ਗੁਰੂ ਘਰ ਦੀ ਸੰਗਤ, ਕਿਤੇ ਲੰਗਰ ਚੱਲ ਰਹੇ ਹੈ, ਕਿਤੇ ਸੇਵਾਵਾਂ ਚੱਲ ਰਹੀਆਂ, ਗੁਰੂ ਕੇ ਸੰਗਤਾਂ ਜਥਿਆਂ ਦੇ ਜਥੇ ਆ ਰਹੀਆਂ, ਇਹ ਵੇਖ ਕੇ ਭਾਈ ਬਹਿਲੋਂ ਬੜਾ ਖੁਸ਼ ਹੋਇਆ ਤਾਂ ਜੀ ਲੱਗ ਗਿਆ, ਉੱਥੇ ਰੁਕ ਗਿਆ। ਇੱਧਰੋਂ ਗੁਰੂ ਜੀ ਸੰਗਤ ਵਿੱਚ ਉਪਦੇਸ਼ ਕਰ ਰਹੇ ਸਨ, ਸੰਗਤਾਂ ਨੂੰ ਇਹ ਸੁਣ ਰਿਹਾ ਸੀ। ਮਹਾਰਾਜ ਕਹਿੰਦੇ ਵੇਖੋ ਭਾਈ, ਹਿੰਦੂ ਕਿੰਨੇ ਅੰਨੇ ਹੋ ਗਏ ਆ, ਵੀ ਆ ਕਬਰਾਂ ਨੂੰ ਪੂਜ ਰਹੇ ਆ ਅਤੇ ਗੁਰੂ ਪੂਰਿਆਂ ਨੂੰ ਛੱਡ ਕੇ। ਤਾਂ ਹੀ ਤਾਂ ਭਗਤ ਨਾਮਦੇਵ ਜੀ ਕਹਿੰਦੇ ਲਿਖ ਕਿਹਾ ਹੈ, ਬਚਨ ਕੀਤਾ ਹੈ, ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ। ਭਗਤ ਮਹਾਰਾਜ ਜੀ ਇਹ ਬਚਨ ਕਰਦੇ ਆਪਣੀ ਬਾਣੀ ਵਿੱਚ। ਭਾਈ ਬਹਿਲੋ ਨੇ ਉਹ ਬਚਨ ਸੁਣਿਆ ਅਤੇ ਜਿਹੜਾ ਹੈ ਕਲੇਜੇ ਨੂੰ ਵਿੰਨ ਕੇ ਲੈ ਗਿਆ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਪੋਏ ਗਿਰ ਪਰਿਆ ਪਰਾ ਕਲੇਜੇ ਛੇਕ। ਕਲੇਜੇ ਵਿੱਚ ਛੇਕ ਹੋ ਗਿਆ ਇਹ ਬਚਨ ਸੁਣ ਕੇ। ਫਿਰ ਤਾਂ ਉੱਥੇ ਭਾਈ ਬਹਿਲੋ ਜੀ ਰਹਿ ਗਏ ਅਤੇ ਫਿਰ ਗੁਰੂ ਘਰ ਦੀ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਦੀ ਬੜੀ ਸੇਵਾ ਕੀਤੀ, ਬੰਨ ਲਾ ਕੇ ਇੱਟਾਂ ਪਾਇਆ ਕਰਦੇ ਸੀ ਆਵੇ ਵਿੱਚ, ਅਤੇ ਇਹਨਾਂ ਆਪਣਾ ਆਵਾ ਵੱਖਰਾ ਹੀ ਲਾਇਆ। ਕਹਿੰਦੇ ਵੀ ਇਹਨਾਂ ਨੂੰ ਕਿਸੇ ਨੇ ਕਹਿ ਦਿੱਤਾ, ਐਵੇਂ ਗੱਲਾਂ ਹੀ ਕਰ ਰਹੇ ਸਨ ਆਪੋ ਵਿੱਚ ਹੀ, ਵੀ ਜੇ ਕਿਤੇ ਆ ਵਿਸ਼ਟਾ ਪਾਈ ਜਾਵੇ ਆਵੇ ਵਿੱਚ ਮੈਲ, ਅਤੇ ਕਹਿੰਦੇ ਵੀ ਫਿਰ ਤਾਂ ਬਹੁਤਾ ਹੀ ਆਵਾ ਛੇਤੀ ਪੱਕਦਾ ਹੈ। ਉਸ ਦਿਨ ਤੋਂ ਇਹਨੇ ਸਿਰ 'ਤੇ ਮਾਰ ਲਿਆ ਮੰਡਾਸਾ। ਭਾਈ ਬਹਿਲੋ ਜੀ ਨੇ ਹੱਥ ਵਿੱਚ ਕਹੀ ਲੈ ਲਈ, ਇੱਕ ਭੌੜਾ ਜਿਹਾ ਲੈ ਲਿਆ ਅਤੇ ਬਾਲਟਾ ਲੈ ਕੇ, ਅਤੇ ਜਿੱਥੇ ਕਿਤੇ ਮੈਲ ਹੋਇਆ ਕਰਨੀ ਸਾਧ ਸੰਗਤ ਦੀ ਟੋਕਰਾ ਭਰ ਕੇ ਤੋ ਆਵੇ 'ਚ ਸੁੱਟਿਆ ਕਰਨੀ। ਕਹਿੰਦੇ ਐਸਾ ਆਵਾ ਪੱਕਿਆ, ਸਭ ਤੋਂ ਵਧੀਆ ਜਿਹੜੀ ਇੱਟ ਭਾਈ ਬਹਿਲੋ ਜੀ ਦੇ ਆਵੇ ਵਿੱਚ ਪੱਕੀ ਹੈ। ਇਸ ਤਰ੍ਹਾਂ ਜੋ ਭਾਈ ਬਹਿਲੋ ਜੀ ਨੇ ਪਹਿਲੇ ਸਿੱਖ ਹੋਏ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਟਹਿਲ ਨਿਮਿਤ ਗੁਰੂ ਦੇ ਪਾਸ ਭਾਈ ਬਹਿਲੋ ਜੀ ਐਵੇਂ ਗਏ ਹੈ, ਗਏ ਕਿਵੇਂ, ਗੁਰੂ ਨੇ ਵਿੱਧ ਬਣਾ ਦਿੱਤੀ ਵੀ ਪੀਰ ਨਿਗਾਹੇ ਵਾਲੇ ਨੂੰ ਪੂਜਦੇ ਮੰਨਦੇ ਹਰਿਮੰਦਰ ਸਾਹਿਬ ਆ ਗਏ, ਇੱਥੇ ਦਰਸ਼ਨ ਕੀਤਾ, ਉਪਦੇਸ਼ ਸੁਣ ਕੇ ਫਿਰ ਹਰਿਮੰਦਰ ਸਾਹਿਬ ਹੀ ਰਹਿ ਗਏ।
ਸ੍ਰੀ ਅਰਜਨ ਗੁਰ ਆਵੇ ਚੜਵਾਵਤ,
ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਵੇਂ ਤਰਨ ਤਾਰ ਸਾਹਿਬ ਸਰੋਵਰ ਦੀ ਸੇਵਾ ਚੱਲ ਰਹੀ ਸੀ, ਉਹਦੀਆਂ ਜਿਹੜੀਆਂ ਪੌੜੀਆਂ ਸਨ ਉਹ ਬਣਾਉਣੀਆਂ ਸਨ, ਅਤੇ ਗੁਰੂ ਮਹਾਰਾਜ ਨੇ ਇੱਟਾਂ ਦੇ ਵਾਸਤੇ ਆਵਾ ਚਿਣਵਾਇਆ ਹੋਇਆ ਸੀ।
ਤਰਨ ਤਾਰਨ ਚਾਹੇ ਪੌੜੀ ਚਿਣਵਾਵਤ,
ਮਹਾਰਾਜ ਸ੍ਰੀ ਤਰਨ ਤਾਰ ਸਾਹਿਬ ਸਰੋਵਰ ਜੋ ਤੀਰਥ ਗੁਰੂ ਜੀ ਨੇ ਰਚਿਆ ਹੈ, ਤਰਨ ਹੁੰਦਾ ਹੈ ਜਹਾਜ਼, ਅਤੇ ਜਹਾਜ਼ ਕਿਹੜਾ ਹੁੰਦਾ ਹੈ, ਤਾਰਨ ਵਾਲਾ, ਸੰਸਾਰ ਸਮੁੰਦਰ ਤੋਂ। ਇਸੇ ਤਰ੍ਹਾਂ ਸੰਸਾਰ ਸਮੁੰਦਰ ਵਿੱਚ ਗੁਰੂ ਜੀ ਨੇ ਤੀਰਥ ਬਣਾਇਆ ਤਰਨ ਤਾਰਨ ਸਾਹਿਬ, ਵੀ ਮਹਾਰਾਜ ਕਹਿੰਦੇ ਜਿਹੜੇ ਸਰੋਵਰ ਦੇ ਵਿੱਚ ਇਸ਼ਨਾਨ ਕਰਨਗੇ, ਸ਼ਰਧਾ ਭਾਵਨਾ ਨਾਲ ਦਰਸ਼ਨ ਮੇਲਾ ਕਰਨਗੇ, ਬਾਣੀ ਪੜ੍ਹਨਗੇ, ਉਹ ਸੰਸਾਰ ਸਮੁੰਦਰ ਤੋਂ ਤਰ ਜਾਣਗੇ। ਉੱਥੇ ਕਹਿੰਦੇ ਮਹਾਰਾਜ ਜੀ ਨੇ ਉਹ ਪੌੜੀਆਂ ਚਿਣਾਉਣ ਦੇ ਵਾਸਤੇ ਇੱਟਾਂ ਦੀ ਜ਼ਰੂਰਤ ਸੀ ਅਤੇ ਆਵੇ ਚਿਣਵਾਏ ਹੋਏ ਸਨ। ਇੱਕ ਦਿਨ ਦੀ ਗੱਲ ਹੈ ਵੀ ਹੁਣ ਇੱਟਾਂ ਨੂੰ ਸੇਕ ਲੱਗਣ ਵਾਸਤੇ ਅੱਗ ਅੰਦਰ ਰਹਿਣੀ ਚਾਹੀਦੀ ਹੈ। ਉਹ ਐਸੀ ਪਰਮੇਸ਼ਰ ਦੀ ਵਿਧ ਬਣ ਗਈ ਰੱਬ ਵੱਲੋਂ ਹੀ, ਜਿਹੜੀ ਅੱਗ ਸੀ ਨਾ ਉਹ ਆਵੇ ਤੋਂ ਬਾਹਰ ਹੋ ਗਿਆ, ਲਾਂਬੂ ਬਾਹਰ ਨਿਕਲਣ ਲੱਗ ਪਏ। ਹੁਣ ਜਦੋਂ ਆਵੇ ਦੀ ਅੱਗ ਬੁਝਾਉਣੀ ਹੁੰਦੀ ਤੇ ਪਾਣੀ ਨਹੀਂ ਪਾਈਦਾ ਨਹੀਂ ਤੇ ਇੱਟਾਂ ਸਾਰੀਆਂ ਸੱਤਿਆਨਾਸ਼ ਹੋ ਜਾਂਦਾ। ਤੇ ਭਾਈ ਬਹਿਲੋ ਜੀ ਨੇ ਵੀ ਅੱਗ ਠੰਡੀ ਪਾਉਣੀ ਪੈਣੀ ਹੈ ਕਿਸੇ ਤਰ੍ਹਾਂ, ਕੂੜੇ ਦੀ ਜਿਹੜੀ ਪੰਡ ਹੈ ਉਹ ਬੜੀ ਭਾਰੀ ਜਿਹੜੀ ਇਕੱਠੀ ਕਰ ਲਈ। ਉਹ ਪੰਡ ਇਕੱਠੀ ਕਰ ਲਈ ਤੇ ਲੈਣ ਗਏ। ਜਦੋਂ ਪੰਡ ਚੁੱਕ ਕੇ ਲਿਆਉਣ ਲੱਗੇ ਆ ਕਹਿੰਦੇ, ਅਤੇ ਬੜੀ ਭਾਰੀ ਪੰਡ ਸੀ, ਆਵੇ ਦੇ ਵਿੱਚ ਉਹ ਪੰਡ ਸੁੱਟਣ ਲੱਗੇ ਕੂੜੇ ਦੀ। ਜਦੋਂ ਪੰਡ ਸੁੱਟੀ ਨਾਲ ਹੀ ਆਵੇ 'ਚ ਆਪ ਵੀ ਡਿੱਗ ਗਏ ਹੈ, ਪੰਡ ਥੱਲੇ ਦੱਬੇ ਗਏ। ਇੱਧਰ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਹੈ, ਜਿਹੜੇ ਸੇਵਕਾਂ ਨੂੰ ਕਿਤੇ ਸੇਕ ਲੱਗ ਜਾਏ ਤਾਂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਆਪ ਹੀ ਪਹੁੰਚ ਜਾਂਦਾ ਹੈ, ਸੰਤਾਂ ਦੁੱਖ ਪਾਏ ਅਤੇ ਦੁਖੀ। ਜਦੋਂ ਭਾਈ ਬਹਿਲੋ ਜੀ ਆਵੇ 'ਚ ਡਿੱਗੇ, ਗੁਰੂ ਅਰਜਨ ਦੇ ਮਹਾਰਾਜ ਜੀ ਨੰਗੇ ਚਰਨੀ ਭੱਜੇ ਆਏ ਹਨ।
ਧੰਨ ਧੰਨ ਸਿੱਖੀ ਗੁਰ ਕਹੀ।
ਸੱਚੇ ਪਾਤਸ਼ਾਹ ਜੀ ਨੇ ਆ ਭਾਈ ਬਹਿਲੋ ਜੀ ਨੂੰ ਕੱਢਿਆ ਹੈ ਬਾਹਰ, ਆਪ ਭਾਈ ਬਹਿਲੋ ਜੀ ਨੂੰ ਬਾਹਰ ਕੱਢਿਆ ਅਤੇ ਕਿਹਾ, ਭਾਈ ਬਹਿਲੋ ਆ ਧੰਨ ਸਿੱਖੀ ਹੈ ਤੇਰੀ, ਆ ਧੰਨ ਸਿੱਖੀ ਹੈ ਤੇਰੀ, ਤੂੰ ਧੰਨਤਾ ਦੇ ਯੋਗ ਹੈ।
ਭਾਈ ਬਹਿਲੋ ਲਿਓ ਉਠਾਏ।
ਭਾਈ ਬਹਿਲੋ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਉਠਾਇਆ।
ਚੋ ਪਈ ਸਤਿਗੁਰ ਖੁਸ਼ੀ ਬਹਿਲੋ ਪਰ ਕਈ।
ਉਸ ਵਕਤ ਗੁਰੂ ਮਹਾਰਾਜ ਨੇ ਭਾਈ ਬਹਿਲੋ ਜੀ ਦੀ ਸੇਵਾ ਵੇਖ ਕੇ, ਸ੍ਰੀ ਹਰਿਮੰਦਰ ਸਾਹਿਬ ਵੀ ਬੜੀ ਸੇਵਾ ਕੀਤੀ ਸੀ ਸਰੋਵਰ ਦੀ, ਤਰਨ ਤਾਰਨ ਸਾਹਿਬ ਵੀ ਬੜੀ ਸੇਵਾ ਕੀਤੀ, ਮਹਾਰਾਜ ਸੇਵਾ ਦੀ ਘਾਲ ਕਮਾਈ ਵੇਖ ਕੇ ਬਖਸ਼ਿਸ਼ ਕੀਤੀ ਅਤੇ ਬਚਨ ਕੀਤਾ, ਭਾਈ ਬਹਿਲੋ ਸਭ ਤੋਂ ਪਹਿਲੋਂ ਇਹ ਗੁਰੂ ਜੀ ਨੇ ਬਖਸ਼ਿਸ਼ ਕੀਤੀ।
ਸੰਗਤ ਭੂਤਨ ਲਾਏ ਸੋ ਦਈ।
ਸੰਗਤ ਭੂਤਨ ਲਾਏ ਸੋ ਦਈ। ਭਾਈ ਬਹਿਲੋ ਜੀ ਨੂੰ ਐਸਾ ਸ਼ਕਤੀ ਵਾਲਾ ਬਣਾਇਆ ਕਿ ਇਹ ਭਾਈ ਬਹਿਲੋ ਆ ਜਿੰਨੇ ਦੁਨੀਆਂ ਦੇ ਜਿੰਨ ਭੂਤ ਹੈ, ਪ੍ਰੇਤ ਹੈ, ਬੈਤਾਲ ਹੈ, ਰੂਹਾਂ ਹੈ, ਜਿਨ੍ਹਾਂ ਤੋਂ ਦੁਨੀਆਂ ਡਰਦੀ ਫਿਰਦੀ ਹੈ, ਇਹ ਤੇਰੀ ਸੰਗਤ ਹੋਵੇਗੀ, ਭਾਵ ਤੇਰੇ ਅਧੀਨ ਹੋਣਗੇ, ਆ ਜਿਹੜੇ ਪਰਮੇਸ਼ਰ ਦਾ ਨਾਮ ਲੈਂਦਿਆਂ ਹੋਇਆਂ ਤੇਰਾ ਵੀ ਨਾਮ ਲਿਆ ਕਰਨਗੇ, ਯਾਦ ਕਰਿਆ ਕਰਨਗੇ, ਉਹਨਾਂ ਦੇ ਨੇੜੇ ਚੀਜ਼ਾਂ ਨਹੀਂ
ਆਉਣਗੀਆਂ।
ਜਦੋਂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਇਹ ਗੱਲ ਭਾਈ ਭਗਤੂ ਜੀ ਨੇ ਆਪਣੇ ਕੰਨਾਂ ਵਿੱਚ ਸੁਣ ਪਾਈ ਹੈ। ਭਾਈ ਭਗਤੂ ਜੀ ਕਿਹੜੇ ਹੋਏ ਹੈ? ਜੋ ਭਾਈ ਆਦਮ ਜੀ, ਜਿਨ੍ਹਾਂ ਦਾ ਨਾਮ ਭਾਈ ਉੱਧਮ ਕਰਕੇ ਵੀ ਕਈ ਥਾਵਾਂ 'ਤੇ ਲਿਖਿਆ ਹੋਇਆ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੰਗਤ ਦੀ ਬੜੀ ਸੇਵਾ ਕੀਤੀ ਹੈ। ਜਦੋਂ ਸੇਵਾ ਕੀਤੀ, ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਈ ਆਦਮ ਜੀ, ਜੋ ਗੁਰੂ ਘਰੋਂ ਜੋ ਤੁਹਾਡੀ ਮੰਗ ਹੈ ਉਹ ਤੁਸੀਂ ਮੰਗੋ, ਗੁਰੂ ਨਾਨਕ ਦੇਵ ਮਹਾਰਾਜ ਤੁਹਾਡੇ ਉੱਪਰ ਤਰੁੱਠੇ ਹਨ। ਭਾਈ ਆਦਮ ਜੀ ਹੁਣਾਂ ਦੀ ਉਮਰ ਬੜੀ ਵੱਡੀ ਹੋ ਗਈ ਸੀ, ਨਾਲ ਮਾਈ ਭਿੱਖਾਂ ਜੀ ਇਹਨਾਂ ਦੇ ਮਹਿਲ ਸਨ, ਤੋ ਉਮਰ ਵੱਡੀ ਹੋਣ ਕਰਕੇ ਮਨ 'ਚ ਸੰਗ ਆਉਂਦੀ ਸੀ ਵੀ ਕੋਈ ਘਰ ਔਲਾਦ ਹੋਵੇ ਪਰ ਸੰਗਤ ਸਾਹਮਣੇ ਮੰਗਣ ਕੋਈ ਨਾ। ਇਵੇਂ ਦੋ ਵਾਰੀ ਪੁੱਛਿਆ ਹੈ, ਦੋ ਦਿਨ ਕੁਝ ਨਹੀਂ ਕਿਹਾ ਹੈ ਅੱਗੋਂ, ਬਸ ਮਹਾਰਾਜ ਆਪ ਜੀ ਸਿੱਖੀ ਚਾਹੀਦੀ ਹੈ, ਮਨ 'ਚ ਸੰਕੋਚ ਕਰਦੇ ਸੀ, ਗੁਰੂ ਮਹਾਰਾਜ ਅੰਤਰਜਾਮੀ ਹੈ। ਮਾਈ ਭਿੱਖਾਂ ਜੀ ਕਹਿਣ ਲੱਗੀ ਵੀ ਜੇ ਤੁਸਾਂ ਨੇ ਨਹੀਂ ਮੰਗਣਾ ਤਾਂ ਫਿਰ ਅਸੀਂ ਮੰਗ ਲੈਂਦੇ ਹਾਂ। ਮਾਈ ਭਿੱਖਾਂ ਜੀ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਗਏ, ਗੁਰੂ ਰਾਮਦਾਸ ਮਹਾਰਾਜ ਨੇ ਫਿਰ ਉਸ ਵਕਤ ਫਿਰ ਉਹੀ ਬਚਨ ਕਿਹਾ ਵੀ ਗੁਰੂ ਨਾਨਕ ਦੇਵ ਮਹਾਰਾਜ ਤਰੁੱਠੇ, ਆਪ ਜੀ ਦੀ ਸੇਵਾ ਵੇਖ ਕੇ ਆਪ ਜੋ ਮੰਗੋ ਮਾਈ ਜੀ ਜੇ ਮੰਗਣਾ ਹੈ। ਮਾਈ ਭਿੱਖਾਂ ਜੀ ਨੇ ਉਸ ਵਕਤ ਮਹਾਰਾਜ ਅੱਗੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਜੀ, ਜੇ ਦੀਨ ਦਿਆਲ ਕਿਰਪਾਲੂ ਜੀ ਮੇਰ ਦੇ ਘਰ ਵਿੱਚ ਆਏ ਹੋ, ਆ ਮਿਹਰ ਕਰੋ ਕਿ ਮੈਂ ਚਾਹੁੰਦੀ ਹਾਂ ਵੀ ਮੇਰੇ ਘਰ ਸੋਨੇ ਦੀ ਮਧਾਣੀ ਹੋਵੇ ਅਤੇ ਨੂੰਹ ਪੋਤਰੇ ਦੁੱਧ ਰਿੜਕਦੀ ਵੇਖਾਂ। ਇਹ ਬਚਨ ਕੀਤਾ, ਮਤਲਬ ਇਹ ਹੁਣ ਇਹ ਰੋ ਰੋ ਕੇ ਇਹਨਾਂ ਦੀ ਅੱਖਾਂ ਦੀ ਨਿਗਾਹ ਵੀ ਚਲੀ ਗਈ ਸੀ, ना घर विच औलाद सी, ऐसी मंग मंगी है कि सारियां दातां विचे मंग लिया। गुरु रामदास महाराज मुस्कराए, प्रसन्न होए सतगुरु जी, थोड़ा जा संगत विच मुस्करा के कहन लगे, माता जी तुसीं ते धानी हो, जे मंगण दा तरीका जे मंगना होवे सिखना होवे ते तुहाडे वर्गिआं तों सिखे। ये हुण तुहाडी नेत्रां दी जोत नहीं है, ते तुहाडी जोत होगी तां ही ते तुसीं पोतरे ते नूं वेखोगे, तुहाडी जोत भी आ जाएगी। तुहाडे घर औलाद नहीं है, ते औलाद होवेगी तां ही नूं आवेगी, तां ही पोतरे होणगे ते ओह औलाद भी होवेगी। ते सोने दी मधाणी तां ही होवेगी जे राज भाग होऊगा, राज भाग भी तुहाडे घर होऊगा। महाराज ने इस तरह बख्शिशां कीतियां इक्के बचन दे विच विच ही। माता जी दी वेखो किन्नी उच्ची सुची मत है, तां ही ते कहिंदे वी गुरु के सिखां दी जिहड़ी मत है, मन नीवा मत उच्ची, ये होनी चाहिदी है। ते गुरु के भगतां संतां दी मत इहो जी हुंदी है, मत उच्ची हुंदी आ, मन हंकार तों नीवा हुंदा, हंकार नहीं हुंदा उहनां विच। इवें फिर भाई भगतू वंशी होए, फिर उन्हां दे घर ब्रह्म ज्ञानी भाई भगतू जी होए, भाई आदम जी दे माई भिखां जी दे ग्रह विखे। ते गुरु जी ने भी बचन नाल कहा सी, गुरु रामदास महाराज जी ने, वड्डी बख्शिश वेख लो महाराज, कहिंदे कि माई भिखां जी साडे घर विच चार सपुत्र होने सी, ते असीं हुण जिहड़ा एक पुत्र तुहानूं बख्श दिता उहदा नाम रखना है भाई भगतू जी। ये गुरु रामदास महाराज ने अपना सपुत्र माई भिखां जी नूं दे दिता। फिर भाई भगतू जी तों अगे इन्हां फिर बड़ी सेवा कीती छेवें पातशाह दी, इस तरह श्री हरिमंदर साहब सरोवर दी, सतवें पातशाह महाराज समय ना शरीर छड्डिया, ते गुरु हर राय महाराज ने अपने हत्थी संस्कार किया है भाई भगतू जी का। भाई भगतू जी के सपुत्र अगे भाई गौरा जी, जो गुरु रामदास महाराज के चौर बरदार सन, चौर साहब करते, जो गुरु हर राय महाराज जी ने सतवें पातशाह जी नूं, ते भाई गौरा जी के अगे सपुत्र होए भाई दयालदास दसवें पातशाह जी समय, अगे उन्हां दे सपुत्र भाई गुरबख्श सिंह, ते उन्हां दे अगे भाई देसू सिंह, भाई देसू सिंह दे सपुत्र लाल सिंह, ते अगे उन्हां दे होए भाई उदय सिंह, राजा उदय सिंह कैंथल दा। फिर जिन्हां ने अपनी हजूरी दे विच भाव अपने कोल रख के भाई संतोख सिंह चूड़ामणि कवि जी नूं जिहड़ा इतिहास लिखवाया है, सारे आ जिहड़े आपां इतिहास टीवियां 'च सरवण करदे आ ना, जिहड़ा इतिहासी गुरद्वारे साहिबानां दे उपर कथा हुंदी है सूरज प्रकाश दी, श्री गुरप्रताप सूरज ग्रंथ दी, ये भाई संतोख सिंह जी ने भाई उदय सिंह जी दे उत्थे ताबिया हेठ रह के सारा इतिहास लिखिया है। ये सेवा की भाई भगतू वंशी जी ने, इवें जो भाई भगतू वंशी सन उन्होंने ये गल जिहड़ी सुन ली,
साथ बहलो पयो गुर टिक जाई,
ते भाई बहलो दे नाल भाई भगतू जी फिर गए हन,
उसै प्रसंग पग पग तू जय छूहे।
जिस तरह भाई बहलो जी गुरु अर्जन दे महाराज चरणा नूं पसदे सन, नमस्कारां करदे सी ना, उस तरीके दे नाल ही भाई भगतू जी ने भी गुरु महाराज दे चरण परसे।
असंद जंगल सब करदे वहे,
ते गुरु जी ने ऐसी सेवा वेखी भाई भगतू जी दी, मेहर भरी दृष्टि दे नाल वेख के ते मसंद कर दिता जंगल दे इलाके दा, भाव जिहड़ा अज कल मालवे दा इलाका है, क्या भी मालवे दे इलाके विच्चों जिन्नी गुरु घर दी सेवा कार भेटा है ਉਹ ਤੁਸਾਂ ਨੇ ਲੈ ਕੇ ਆਉਣੀ ਹੈ।
ਭਗਤੂ ਸੰਗ ਹਰੀਓ ਬਾਲੋ ਤਰਿਓ,
ਇਸੇ ਤਰ੍ਹਾਂ ਭਾਈ ਭਗਤੂ ਜੀ ਦਾ ਸਾਥੀ ਮਿੱਤਰ ਸੀ ਹਰੀਓ ਬਾਲੋ, ਉਹ ਕਹਿੰਦੇ ਨਾਲ ਲੱਗ ਕੇ ਤਰ ਗਿਆ, ਉਹ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛੁਡਾਇਆ। ਗੁਰੂ ਕੇ ਪਿਆਰੇ ਸੰਤ ਭਗਤ ਆਪਦੇ ਛੁੱਟਦੇ ਹੈ, ਨਾਲ ਉਹ ਪਰਿਵਾਰ ਨੂੰ ਅਤੇ ਸਾਰੀ ਦੁਨੀਆ ਨੂੰ ਵੀ ਛੁਡਾ ਲੈਂਦੇ ਆ, ਅਸੀਂ ਉਹਨਾਂ ਦੀ ਮਿਹਰ ਹੁੰਦੀ, ਜਿਵੇਂ ਜਨਕ ਰਾਜੇ ਨੇ ਨਰਕਾਂ ਦੇ ਕੁੰਡ ਖਾਲੀ ਕਰ ਦਿੱਤੇ ਸੀ। ਇਸੇ ਤਰ੍ਹਾਂ ਭਾਈ ਭਗਤੂ ਜੀ ਦੇ ਨਾਲ ਰਲ ਕੇ ਸਾਥੀ ਹਰੀਓ ਬਲ ਉਹ ਵੀ ਤਰ ਗਿਆ।
ਸਭ ਜੰਗਲ ਮੈਂ ਭਾਗੇ ਭਰਿਓ,
ਇਸ ਤਰ੍ਹਾਂ ਇਹ ਕੈਪਟਨ ਮਰੇ ਭਾਈ ਰਤਨ ਸਿੰਘ ਭੰਗੂ ਜੀ ਸੁਣਾ ਰਹੇ ਆ ਵੀ ਜਿਹੜੇ ਮਾਲਵੇ ਦੀ ਤੂੰ ਗੱਲ ਕਰਦਾ ਜੰਗਲ ਦੀ ਐਵੇਂ ਭਾਗਾਂ ਦੇ ਨਾਲ ਭਰ ਗਿਆ।
ਅਬ ਮਹਾਰਾਜਿਆਂ ਗੱਲ ਸੁਣਾਉਂ।
ਇਸ ਤਰ੍ਹਾਂ ਹੁਣ ਭਾਈ ਭਗਦੂ ਵੰਸੀ ਆ ਭਾਈ ਕੇ ਚੱਕ ਸੱਧੂਵਾਲ ਹੋਰ ਪਿੰਡ ਜਿਹੜੇ ਹੈ ਭੁੱਚੋ ਆਦਿ ਮਾਲਵੇ ਵਿੱਚ ਪੈਂਦੇ ਬਠਿੰਡੇ ਵਾਲੇ ਪਾਸੇ ਉੱਥੇ ਇਹਨਾਂ ਦੀ ਅੰਸ ਬੰਸ ਅੱਗੇ ਤੋਂ ਅੱਗੇ ਵੱਸਦੀ ਹੈ। ਇਹ ਭਾਈ ਕੇ ਸਾਰੇ ਵੱਜਦੇ ਹੈ, ਭਾਈ ਬਹਿਲੋ ਜੀ ਡੌਲੀ ਭਾਈ ਕੀ, ਇਸੇ ਤਰ੍ਹਾਂ ਭਾਈ ਕੇ ਚੱਕ ਅਤੇ ਭਾਈ ਭਗਤੂ ਪਿੰਡ, ਇਹ ਜਿਹੜੇ ਸਾਰੇ ਪਿੰਡ ਹੈ ਭਾਈਕਿਆਂ ਦੇ ਵੱਜਦੇ ਹੈ, ਇਹ ਮਹਾਰਾਜ ਨੇ ਭਾਗ ਲਾਏ ਹੈ। ਇਸ ਤਰ੍ਹਾਂ ਕਹਿੰਦੇ ਅਬ ਮਹਾਰਾਜੀਆਂ ਗੱਲ ਸੁਣਾਉਂ, ਇਹ ਤਾਂ ਸੁਣਾਈ ਸੀ ਨਾ ਭਾਈਕਿਆਂ ਦੀ ਗੱਲ। ਭਾਈ ਸਾਹਿਬ ਜੀ ਕਹਿੰਦੇ ਹੈ ਕੈਪਟਨ ਮਰੇ, ਹੁਣ ਜਿਹੜੇ ਮਹਾਰਾਜੀਆਂ ਤੂੰ ਬਾਰੇ ਪੁੱਛਿਆ ਸੀ ਉਹਨਾਂ ਦੀ ਤੈਨੂੰ ਮੈਂ ਕਥਾ ਸੁਣਾਉਂਦਾ ਹਾਂ।
ਸੁਣੀ ਬਰਦਨ ਤੇ ਮੈਂ ਸੁਣਾ,
ਜਿਵੇਂ ਮੈਂ ਵੱਡਿਆਂ ਬਜ਼ੁਰਗਾਂ ਤੋਂ ਸੁਣੀ ਆ ਤੈਨੂੰ ਸੁਣਾਉਂਦਾ ਹਾਂ।
ਸਭ ਤੇ ਪਿੱਛੇ ਮਹਾਰਾਜੀਏ ਆਵੈ,
ਸਭ ਤੋਂ ਪਿੱਛੇ ਇਹ ਮਹਾਰਾਜ ਜਿਹੜਾ ਇੱਕ ਰਾਜਾ ਸੀ ਇਹਦੀ ਗਾਂ ਸੰਤਾਨ ਉਹ ਮਹਾਰਾਜੀਏ ਵੱਜਦੇ ਨਾ, ਜਿਵੇਂ ਇੱਕ ਸਰਪੰਚ ਆਵੇ ਗਾਂ ਦਾ ਮੁੰਡੇ ਨੂੰ ਵੀ ਲੋਕ ਕਹਿੰਦੇ ਸਰਪੰਚਾਂ ਦਾ ਮੁੰਡਾ ਵੀ ਸਰਪੰਚੀ ਹੈ, ਐਵੇਂ ਮਹਾਰਾਜ ਹੀ ਵੱਜਦੇ ਸਨ। ਜਿਹੜੀ ਸੰਤਾਨ ਅੱਗੇ ਉਹ ਸਾਰਿਆਂ ਤੋਂ ਪਿੱਛੇ ਆਏ ਹਨ ਭਾਈਕਿਆਂ ਤੋਂ ਵੀ। ਉਹਨਾਂ ਦੇ ਹੱਥ ਆ ਯੋਗ ਜ਼ਮੀਨ ਵੀ ਨਹੀਂ ਆ ਰਹੀ, ਭਾਵ ਵੀ ਜਿਹਦੇ ਵਿੱਚ ਆਪਣਾ ਪਿੰਡ ਹੀ ਕੋਈ ਪਾ ਲੈਂਦੇ ਥੋੜ੍ਹੀ ਬਹੁਤੀ ਜ਼ਮੀਨ ਵਾਹ ਲੈਂਦੇ ਉਹ ਵੀ ਨਹੀਂ ਇਹਨਾਂ ਦੇ ਹੱਥ ਲੱਗਦੀ, ਕਿਉਂਕਿ ਇੱਥੇ ਭੁੱਲਰ ਰਹਿੰਦੇ ਸਨ ਮਾਲਵੇ ਵਿੱਚ ਅਤੇ ਹੋਰ ਜਿਹੜੇ ਰਹਿੰਦੇ ਜਾਤਾਂ ਗੋਤਾਂ ਦੇ, ਉਹਨਾਂ ਜੱਟਾਂ ਨੇ ਥਾਂ ਵਲੇ ਹੋਏ ਸੀ ਜਿੱਥੋਂ ਤੱਕ ਕਿਸੇ ਦੀ ਘੋੜੀ ਫਿਰੀ ਆ, ਕਹਿੰਦਾ ਵੀ ਇਹ ਮੇਰਾ ਇਲਾਕਾ ਇੱਥੇ ਨਹੀਂ ਰਹਿਣਾ ਗਾਂ ਜਾਓ ਇੱਥੋਂ। ਐਵੇਂ ਮਹਾਰਾਜ ਹੀ ਜਿਹੜੇ ਵਿਚਾਰੇ ਸਿਰਗੀ ਵਾਸਾਂ ਵਾਂਗ ਟੱਪਰ ਵਾਸੀਆਂ ਵਾਂਗ ਵਿਚਾਰੇ ਤੁਰੇ ਫਿਰਦੇ ਸਨ, ਜਿਹਦੇ ਉਹ ਇਲਾਕੇ ਦੇ ਵਿੱਚ ਜਾਂ ਘਰ ਦੇ ਵਿੱਚ ਟਿਕਾਣਾ ਕਰਕੇ ਬਹਿੰਦੇ ਸੀ, ਉਹ ਇਹਨਾਂ ਨੂੰ ਆਪਣੀ ਰਈਅਤ ਪਰਜਾ ਕਰਕੇ ਰੱਖਦਾ ਸੀ, ਆ ਮਾਮਲਾ ਭਰਵਾਉਂਦਾ ਸੀ। ਇਹਨਾਂ ਦੇ ਤਰੀਕੇ ਨਾਲ ਕੋਈ ਇਹਨਾਂ ਦਾ ਦਾਅ ਘਾ ਨਹੀਂ ਲੱਗਦਾ ਵੀ ਇਹ ਕਿਸੇ ਇਲਾਕੇ ਦੇ ਉੱਤੇ ਕਬਜ਼ਾ ਕਰ ਲੈਂਦੇ।
ਅੱਗੇ ਪਈ ਮਹਾਰਾਜਿਆਂ ਬਾਤ,
ਅੱਗੇ ਜਿਵੇਂ ਇਹ ਮਹਾਰਾਜ ਵਾਲਿਆਂ ਦੀ ਗੱਲ ਹੋਈ ਉਹ ਕਥਾ ਸੁਣੋ।
ਦੋਹਰਾ ਉੱਥੇ ਉਹਨਾਂ ਸੰਗ ਚੂੜੇ,
ਉਹ ਵਿਚਲੀ ਗੱਲ ਕੀ ਸੀ, ਇਹ ਮਹਾਰਾਜ ਜਿਹੜੇ ਰਾਜਪੂਤ ਸਨ ਇਹਨਾਂ ਦੇ ਵਿੱਚ ਕਮੀਨੀਆਂ ਜਾਤਾਂ ਦੇ ਚੂੜੇ ਆਦਿਕ ਬਹੁਤ ਸਨ।
ਭਿੰਨ ਭੇਤ ਕਮੀ ਰਖਾ ਹੈ,
ਇਹ ਭਿੰਨ ਭਿੰਨ ਭੇਤ ਦੀ ਕਮੀ ਨਹੀਂ ਸੀ ਰੱਖਦੇ, ਭਾਵ ਬਹੁਤ ਘੱਟ ਰੱਖਦੇ ਸੀ, ਭੇਦ ਭਾਵ ਨਹੀਂ ਸੀ ਰੱਖਦੇ ਮਹਾਰਾਜ ਰਾਜਪੂਤ, ਅਤੇ ਇਹ ਰਲ ਮਿਲ ਕੇ ਰੱਖਦੇ ਸਨ, ਸਭ ਨਾਲ ਇੱਕ ਮਿਲ ਜੁਲ ਹੋ ਕੇ ਰਹਿੰਦੇ ਸਨ।
ਯੋ ਕਰੇ ਬਖੀਲੀ ਲੋਕ,
ਇਸ ਤਰ੍ਹਾਂ ਜਿਹੜੇ ਭੁੱਲਰ ਜੱਟ ਰਹਿੰਦੇ ਸੀ ਮਾਲਵੇ ਦੇ ਇਲਾਕੇ ਵਿੱਚ, ਅਤੇ ਉਹ ਇਹਨਾਂ ਦੇ ਨਾਲ ਬੜੀ ਈਰਖਾ ਕਰਦੇ ਸੀ।
ਉੱਤੇ ਸੋ ਜੰਗਲ ਮਾਹੇ,
ਜਿਹੜੇ ਆ ਜੰਗਲ ਮਾਲਵੇ ਦੇ ਇਲਾਕੇ ਵਿੱਚ ਰਹਿੰਦੇ ਸੀ।
ਜੋ ਪਈ ਕਰੇ ਚੱਕਰ ਇਨ ਚੂੜਨ ਕੇਰੋ,
ਅਤੇ ਉਹਦੇ ਭਲਾ ਕੀ ਕਰਦੇ ਸੀ ਜਿਹੜੇ ਮਾਲਵੇ ਦੇ ਇਲਾਕੇ ਵਿੱਚ ਭੁੱਲਰ ਅਤੇ ਹੋਰ ਜਿਹੜੇ ਰਹਿੰਦੇ ਸਨ ਸਿੱਧੂ ਆਦਿਕ ਪਹਿਲਾਂ ਵੱਸੇ ਹੋਏ, ਉਹ ਚੱਕਰ ਕਰਦੇ ਸੀ, ਚੱਕਰ ਭਾਵ ਮਾਰ ਦਿੰਦੇ ਸੀ ਇਹ ਕਮੀਨੀਆਂ ਜਾਤਾਂ ਵਾਲਿਆਂ ਨੂੰ। ਕੀ ਕਰਨਾ, ਚੱਕਰ ਕਰਨ ਦਾ ਮਤਲਬ ਇੱਕ ਤਵਾ ਜਿਹੜਾ ਨਾ ਲਾਲ ਸੁਰਖ ਕਰ ਲੈਣਾ ਅੱਗ ਦੇ ਵਿੱਚ, ਤਪਾ ਲੈਣਾ ਚੰਗਾ ਹੀ, ਅਤੇ ਜਿਹੜਾ ਕਮੀਨੀ ਜਾਤ ਵਾਲਾ ਉਹਨੂੰ ਘੇਰ ਕੇ ਕਿੰਨਿਆਂ ਜਾਣਿਆਂ ਨੇ ਇਕੱਠੇ ਹੋ ਕੇ ਢੋਲ ਗਲ 'ਚ ਪਾਏ ਹੋਣ ਦੇ ਢੋਲ ਵਜਾਏ ਜਾਣੇ, ਅਤੇ ਉਹਨੂੰ ਵਿਚਾਰੇ ਨੂੰ ਫੜ ਕੇ ਆ ਤਲਵਾਰ ਦੇ ਨਾਲ ਉਹਦੀ ਧੌਣ ਜਿਹੜੀ ਲਾ ਕੇ ਰੱਖ ਦੇਣੀ, ਧੜ ਵਿੱਚ ਜਿੰਨੇ ਚਿਰ ਸਵਾਸ ਰਹਿਣੇ ਅਤੇ ਉਹ ਤਵਾ ਜਿਹੜਾ ਲਾਲ ਕੀਤਾ ਹੁੰਦਾ ਸੀ ਉਹਦੇ ਉੱਥੇ ਲਾ ਦੇਣਾ ਵੱਡੇ ਹੋਏ ਥਾਂ 'ਤੇ, ਵੀ ਇਹਦਾ ਖੂਨ ਵੀ ਡੁੱਲ ਕੇ ਜਿਹੜਾ ਧਰਤੀ 'ਤੇ ਨਾ ਪਵੇ, ਅਤੇ ਉਹ ਜਦੋਂ ਤਵਾ ਲਾ ਦੇਣਾ ਉਸ ਜਿਹੜਾ ਧੜ ਉਹਨਾਂ ਚਿਰ ਨੱਚਦਾ ਰਹਿਣਾ ਦਰਦ ਦੇ ਨਾਲ ਹੀ। ਇਵੇਂ ਉਹ ਜਿਹੜੇ ਭੁੱਲਰ ਅਤੇ ਮਾਲੇ ਵਿੱਚ ਪਹਿਲੇ ਲੋਕ ਵੱਸਦੇ ਸੀ ਮਹਾਰਾਜ ਆਉਣ ਵਾਲਿਆਂ ਤੋਂ ਪਹਿਲਾਂ, ਉਹ ਐਵੇਂ ਚੱਕਰ ਕਰਦੇ ਸੀ, ਕਮੀਨੀਆਂ ਜਾਤਾਂ ਨੂੰ ਮਾਰ ਦਿੰਦੇ ਸੀ।
ਇਮ ਕਰ ਇਨ ਸੋ ਰੱਖੇ ਬਖੇਰੋ,
ਐਵੇਂ ਕਰਕੇ ਉਹ ਇਹਨਾਂ ਨਾਲ ਵਖੇੜਾ ਰੱਖਦੇ ਸੀ।
ਮਨ ਮਤ ਸਮਝੈ ਇਨ ਬਜ ਧਾਰੀ,
ਉਹ ਇਹਨਾਂ ਨੂੰ ਆ ਬਲਧਾਰੀ ਸਮਝਦੇ ਸੀ ਵੀ ਇਹ ਮਹਿਰਾਜ ਵਾਲੇ ਰਾਜਪੂਤ ਆ, ਕਿਤੇ ਸਾਨੂੰ ਇਹ ਸਾਡਾ ਇਲਾਕਾ ਨਾ ਮੰਨ ਲੈਂਦੇ ਹੋਣ। ਐਵੇਂ ਬਖੇੜਾ ਰੱਖਦੇ ਸੀ। ਇਹ ਰੱਖਦੇ ਬਖੇੜਾ ਕਿਉਂ ਸੀ? ਮਾਲਵੇ ਵਾਲੇ ਪਿੜੇ ਪਹਿਲਾਂ ਵੱਸਦੇ ਸੀ, ਵੀ ਇਹ ਕਮੀਨੀਆਂ ਜਾਤਿਆਂ ਨਾਲ ਕਿਉਂ ਮੇਲ ਰੱਖਦੇ ਹੈ? ਉੱਧਰੋਂ ਮਹਿਰਾਜ ਵਾਲੇ ਇਹ ਗੁੱਸਾ ਕਰਦੇ ਸੀ ਵੀ ਇਹ ਤਾਂ ਸਾਡੇ ਸਾਥੀ ਅਸੀਂ ਲਿਆਂਦੇ ਹੋਏ ਆ, ਇਹ ਇਹਨਾਂ ਨਾਲ ਮਾੜਾ ਵਿਹਾਰ ਕਰਦੇ ਹਨ।
ਮਤ ਮਲ ਬਹਿ ਇਹ ਭੂਮ ਹਮਾਰੀ,
ਇਹਨਾਂ ਨੂੰ ਡਰ ਸੀ ਜਿਹੜੇ ਇੱਥੇ ਵੱਸਦੇ ਸੀ ਭੁੱਲਰ ਆਦਿ, ਵੀ ਇਹ ਕਿਤੇ ਮਤਾਂ ਕਿਤੇ ਮਹਿਰਾਜ ਵਾਲੇ ਸਾਡਾ ਇਲਾਕਾ ਹੀ ਮਲ ਲੈਂਦੇ ਹੋਣ।
ਇਮ ਕਰ ਇਨ ਭੂਮ ਬਹਿਣ ਨਾ ਦੇ,
ਐਵੇਂ ਕਰਕੇ ਇਹ ਸਿੱਧੂ ਗੋਤਦਿਆਂ ਨੂੰ ਬਹਿਣ ਨਹੀਂ ਸੀ ਦਿੰਦੇ।
ਰਹੇ ਭੂਮ ਤੋ ਜਗਾਤ ਪਰਲੇ ਹੈ,
ਜੇ ਕਿਤੇ ਵਿਚਾਰੇ ਕਿਤੇ ਆਪਣੀਆਂ ਝੁੱਗੀਆਂ ਪਾ ਕੇ ਬਹਿ ਜਾਂਦੇ ਤੇ ਉਹਨਾਂ ਕੋ ਮਾਮਲਾ ਭਰਾਉਂਦੇ ਸਨ।
ਫਿਰ ਤੁਰ ਕੇ ਯੋ ਕਰੇ ਗੁਜ਼ਾਰਾ,
ਇਸ ਤਰ੍ਹਾਂ ਵਿਚਾਰੇ ਫਿਰ ਤੁਰ ਕੇ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ ਗੁਜ਼ਾਰਾ ਕਰਦੇ ਸੀ।
ਪਯੋ ਚੱਕਰ ਇਮ ਇਨ ਕੋ ਭਾਰਾ,
ਐਵੇਂ ਇਹਨਾਂ ਨੂੰ ਵਿਚਾਰਿਆਂ ਨੂੰ ਬੜੇ ਦੁੱਖ ਦਾ ਭਾਰਾ ਹੀ ਚੱਕਰ ਪੈ ਗਿਆ, ਕੋਈ ਟਿਕਣ ਦੇਵੇ ਨਾ। ਐਵੇਂ ਤਵਾਰੀਖ ਵਿੱਚ ਤਾਂ ਕਥਾ ਐਵੇਂ ਆਉਂਦੀ ਹੈ ਵੀ ਜਦੋਂ ਭਾਈ ਕੀ ਡਰੋਲੀ ਮਹਾਰਾਜ ਗਏ ਸਨ ਇਹ ਮਾਲਵੇ ਦੀ ਧਰਤੀ ਨੂੰ ਪਵਿੱਤਰ ਕਰਦੇ ਹੋਏ ਅਤੇ ਮਾੜੇ ਪਿੰਡ ਜਾ ਰੁਕੇ, ਇੱਥੋਂ ਦਾ ਚੌਧਰੀ ਲਾਲਾ ਕੌੜਾ ਇਸੇ ਤਰ੍ਹਾਂ ਹੀ ਚੌਧਰੀ ਬਘੇਲਾ, ਅਤੇ ਇਹ ਗੁਰੂ ਮਹਾਰਾਜ ਦੀ ਮਹਿਮਾ ਵੇਖ ਕੇ ਇਹਨਾਂ ਨੇ ਚਰਨਾਂ ਫੜੇ, ਅਤੇ ਇੱਧਰੋਂ ਜਿਹੜੇ ਮਹਿਰਾਜ ਸਨ ਇਹਨਾਂ ਵਿੱਚੋਂ ਸਾਧ ਸਿੰਘ ਜੀ ਕਿਵੇਂ ਜੈਸਲਮੇਰ ਜਿਹੜਾ ਰਾਜਸਥਾਨ ਵਿੱਚ ਅੱਜ ਕੱਲ੍ਹ, ਇੱਥੋਂ ਦਾ ਰਾਜਾ ਸੀ ਜੈਸਲ, ਉਹਨੇ ਵਸਾਇਆ ਜੈਸਲਮੇਰ। ਜੈਸਲ ਦਾ ਗਾਂ ਪੁੱਤਰ ਹੇਮ, ਹੇਮ ਤੋਂ ਛੇਵੀਂ ਪੀੜ੍ਹੀ ਸਿੱਧੂਆਂ ਦੀ, ਉੱਥੋਂ ਚੱਲੀ ਸਿੱਧੂ ਗੋਤ, ਸਿੱਧੂਆਂ ਤੋਂ ਅੱਗੇ ਨੌਵੀਂ ਪੀੜ੍ਹੀ ਬਰਾੜਾਂ ਦੀ, ਉੱਥੋਂ ਚੱਲੇ ਬਰਾੜ, ਬਰਾੜਾਂ ਤੋਂ ਬਾਰ੍ਹਵੀਂ ਪੀੜ੍ਹੀ ਜਿਹੜੀ ਉਹ ਫੂਲਗਿਆਂ ਦੀ, ਉੱਥੋਂ ਚੱਲੇ ਫੂਲ ਵੰਸ਼ੀ। ਇਹ ਜਿਹੜੇ ਆਪਾਂ ਨਾਂ ਲਾਉਂਦੇ ਵੀ ਬਰਾੜ ਆ ਜੀ ਅਸੀਂ ਆ ਸਿੱਧੂ ਹਾਂ, ਇਹ ਇੱਥੋਂ ਸਾਰੀਆਂ ਚੱਲੀਆਂ ਗੋਤਾਂ। ਅਤੇ ਇਹ ਜਿਹੜੇ ਸਿੱਧੂ ਸਨ ਉਹਨਾਂ ਸਮਿਆਂ ਵਿੱਚ ਇੱਧਰੋਂ ਗੁਰੂ ਮਹਾਰਾਜ ਆਏ ਹੋਏ ਸੀ ਮਾੜੀ ਪਿੰਡ ਜਿਹੜਾ ਮਾਲਵੇ ਵਿੱਚ, ਇੱਧਰੋਂ ਸਿੱਧੂ ਵਿਚਾਰੇ ਆ ਭੱਟੀਆਂ ਦੇ ਸਤਾਏ ਹੋਏ ਬੀਦੋਵਾਲ ਤੋਂ ਇੱਕ ਚੰਗਾ ਵੱਡਾ ਜਥਾ ਲੈ ਕੇ ਦੇ ਇੱਧਰ ਦੇ ਇਲਾਕੇ ਵਿੱਚ ਆਏ। ਇੱਥੇ ਭੁੱਲਰਾਂ ਦਾ ਜ਼ੋਰ ਸੀ, ਭੁੱਲਰ ਜਿਹੜੇ ਤਬੇਦਾਰ ਸਨ ਭਾਵ ਧਰਤੀ ਦੇ ਮਾਲਕ ਸੀ ਮਾਲਵੇ ਦੀ, ਅਤੇ ਇਹਨਾਂ ਦਾ ਸਿੱਕਾ ਚੱਲਦਾ ਸੀ। ਉਹ ਵਿਚਾਰ ਕਿਤੇ ਪਿੰਡ ਪਾਉਣਾ ਚਾਹੁੰਦੇ ਸਿੱਧੂ ਬਰਾੜ ਸਾਰੇ, ਇਹ ਪਾਉਣ ਨਹੀਂ ਸੀ ਦਿੰਦੇ। ਉਹ ਵਿਚਾਰੇ ਕਦੀ ਕਿਤੇ ਪਿੰਡ ਕਦੀ ਕਿਸੇ ਪਿੰਡ, ਐਵੇਂ ਉਹ ਵਿਚਾਰੇ ਸ਼ਰਮ ਤੱਕਦੇ ਸੀ ਵੀ ਕੋਈ ਪੂਰਨ ਸਹਾਈ ਹੋਵੇ ਸਾਡੀ ਮਦਦ ਕਰੇ। ਉਹਨਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਉਣਾ ਦੇਖਿਆ, ਪ੍ਰਤਾਪ ਦੇ ਕੇ ਮਹਾਰਾਜ ਦੇ ਚਰਨਾਂ ਵਿੱਚ ਭਾਈ ਮੋਹਨ ਅਤੇ ਉਹਨਾਂ ਦੇ ਸਪੁੱਤਰ ਭਾਈ ਕਾਲਾ, ਇਹ ਬਰਾੜਾਂ ਵਿੱਚੋਂ ਸਨ, ਕਿਉਂਕਿ ਬਰਾੜਾਂ ਤੋਂ ਬਾਅਦ ਵਿੱਚ ਉੱਥੇ ਹੀ ਹੈ, ਫਿਰ ਬਰਾੜਾਂ ਤੋਂ ਬਾਅਦ ਬਾਰ੍ਹਵੀਂ ਵੰਸ ਫੂਲਕਿਆਂ ਦੀ ਚੱਲੀ, ਅਤੇ ਫੂਲਕਿਆਂ ਦੇ ਵੱਡ ਵਡੇਰੇ ਜਿਹੜੇ ਹੈ ਮਹਿਰਾਜ ਹੋਣੀ ਹੈ। ਮਹਿਰਾਜ ਦਾ ਪੜੋਤਰਾ ਸੀ ਜਿਹੜਾ ਮੋਹਨ, ਮੋਹਨ ਦਾ ਪੁੱਤਰ ਗਏ ਰੂਪ ਚੰਦ ਅਤੇ ਕਾਲਾ ਬਰਾੜ, ਇਹ ਹੁਣ ਚੰਗੇ ਸਨ। ਮੋਹਨ ਅਤੇ ਕਾਲਾ ਇਹ ਮਹਾਰਾਜ ਦੀ ਹਜ਼ੂਰੀ ਵਿੱਚ ਆਏ ਛੇਵੇਂ ਪਾਤਸ਼ਾਹ ਜੀ ਦੀ, ਅਤੇ ਗੁਰੂ ਮਹਾਰਾਜ ਨੇ ਇਹਨਾਂ ਦਾ ਪ੍ਰੇਮ ਭਾਵਨਾ ਵੇਖ ਕੇ ਅਤੇ ਇਹਨਾਂ ਨੂੰ ਗੁਰਮੰਤਰ ਉਪਦੇਸ਼ ਦਿੱਤਾ ਵੀ ਭਾਈ ਗੁਰੂ ਦਾ ਮੰਤਰ ਜਪਿਆ ਕਰੋ, ਵਾਹਿਗੁਰੂ ਭਲੀ ਕਰੇਗਾ ਪਰਮੇਸ਼ਰ। ਅਤੇ ਇਹ ਜਪਿਆ ਕਰਦੇ ਬੜੀ ਸ਼ਰਧਾ ਭਾਵਨਾ ਨਾਲ, ਅਤੇ ਗੁਰੂ ਛੇਵੇਂ ਪਾਤਸ਼ਾਹ ਜੀ ਸੇਵਾ ਵੀ ਬੜੀ ਕਰਿਆ ਕਰਨ ਲੱਗ ਪਏ, ਨਰਮ ਨਰਮ ਘਿਆ ਲਿਆਇਆ ਕਰਨਾ ਅਤੇ ਘੋੜਿਆਂ ਨੂੰ ਛਕਾਇਆ ਕਰਨਾ। ਭੁੱਲਰ ਵੀ ਬੜੀ ਸੇਵਾ ਕਰਦੇ ਸੀ, ਪਰ ਇਹਨਾਂ ਇਹ ਜ਼ਿਆਦਾ ਸ਼ਰਧਾ ਨਾਲ ਸੇਵਾ ਕਰਦੇ ਸੀ ਜਿਹੜੇ ਸਿੱਧੂ ਬਰਾੜ, ਭਾਈ ਮੋਹਨ ਹੋਣੀ ਅਤੇ ਉਹਨਾਂ ਦਾ ਪੁੱਤਰ ਕਾਲਾ। ਉਹਨੇ ਫਿਰ ਜਦੋਂ ਸੇਵਾ ਕਰਿਆ ਕਰਨੀ ਤਾਂ ਮਹਾਰਾਜ ਇੱਕ ਦਿਨ ਤਰੁੱਠੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮੋਹਨ, ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਤੁਹਾਡੇ 'ਤੇ ਤਰੁੱਠਾ ਹੈ, ਦੱਸੋ ਕੀ ਤੁਸੀਂ ਮੰਗਦੇ ਹੋ? ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਮੰਗਣਾ ਕੀ ਹੈ? ਸਿੱਖੀ ਬਖਸ਼ੋ, ਧਰਮ ਬਖਸ਼ੋ, ਧਰਮ ਤੋਂ ਬਿਨਾਂ ਕੀ ਹੈ? ਧਰਮੀ ਤਾਂ ਸਭ ਕੁਝ ਹੈ, ਸਿੱਖੀ ਬਖਸ਼ੋ ਮਹਾਰਾਜ ਆਪਣੀ। ਗੁਰੂ ਜੀ ਕਹਿੰਦੇ ਵੀ ਸਿੱਖੀ ਦੇ ਬਖਸ਼ੀ ਦਿੱਤੀ, ਫਿਰ ਵੀ ਦੁਨਿਆਵੀ ਕੋਈ ਵਸਤ? ਗੁਰੂ ਜੀ ਜਾਨੀ ਜਾਣ ਸਨ। ਕਹਿੰਦੇ, ਮਹਾਰਾਜ ਅਸੀਂ ਕਹਿੰਦੇ ਹਾਂ ਵੀ ਭੁੱਲਰਾਂ ਕੋ ਵੇਖੋ, ਲੱਖਾਂ ਵਿਘੇ ਜ਼ਮੀਨ ਪਈ ਬੰਜਰ, ਸਾਡੇ ਕੋਲ ਇੱਕ ਵਿਘਾ ਨਹੀਂ ਹੈ ਅਤੇ ਸਾਨੂੰ ਇੱਕ ਪਿੰਡ ਵਸਾਉਣ ਦੀ ਥਾਂ ਦੇ ਦੇਣ। ਆ ਸਾਡੀਆਂ ਮਾਈਆਂ ਬੀਬੀਆਂ ਇਹਨਾਂ ਦੇ ਖੂਹਾਂ ਤੋਂ ਪਾਣੀਆਂ ਭਰਦੀਆਂ ਹੈ, ਇਹ ਭੁੱਲਰ ਮਸ਼ਕਰੀਆਂ ਕਰਦੇ ਹੈ, ਸਾਡੀ ਪੇਸ਼ ਕੋਈ ਨਹੀਂ ਚੱਲਦੀ। ਮਹਾਰਾਜ ਭੁੱਲਰਾਂ ਦੀ ਬਦਨੀਤੀ ਸੁਣ ਕੇ ਮਹਾਰਾਜ ਬੜੇ ਨਾਰਾਜ਼ ਹੋਏ ਇਸ ਗੱਲ ਪਿੱਛੇ। ਗੁਰੂ ਜੀ ਕਹਿੰਦੇ, ਚਲੋ ਠੀਕ ਹੈ, ਕਹਾਂਗੇ। ਇਹ ਜਿਹੜੇ ਲਾਲਾ ਕੌੜਾ ਚੌਧਰੀ, ਇਸੇ ਤਰ੍ਹਾਂ ਬਘੇਲਾ ਚੌਧਰੀ, ਦਿੱਤੂ ਚੌਧਰੀ ਇਤਿਆਦਿਕ ਸਨ, ਇਹਨਾਂ ਨੂੰ ਕਿਹਾ ਵੀ ਆ ਤੁਸੀਂ ਵਿਚਾਰੇ ਆ ਜਿਹੜੇ ਮਹਿਰਾਜ ਵਾਲੇ ਆਏ ਆ, ਸਿੱਧੂ ਹੁਣ ਸਿੱਧੂ ਗੋਦ ਦੇ, ਇਹਨਾਂ ਸਾਰਿਆਂ ਨੂੰ ਤੁਸੀਂ ਥਾਂ ਦਿਓ, ਭਾਈ ਮੋਹਨ ਹੋਣਾ ਨੂੰ ਇੱਕ ਪਿੰਡ ਵਸਾ ਲੈਣ, ਅਤੇ ਨਾਲੇ ਇਹਨਾਂ ਨਾਲ ਬਹੁ ਬੇਟੀ ਦੀ ਸਾਂਝ ਰੱਖੋ। ਇਹ ਕਹਿਣ ਲੱਗੇ ਅੱਗੋਂ ਬਘੇਲੇ ਚੌਧਰੀ ਹੋਣੇ ਇਤਿਆਦਿਕ, ਕਹਿੰਦੇ ਤੁਸੀਂ ਇੱਕ ਪਿੰਡ ਦੀ ਗੱਲ ਕਰਦੇ ਹੋ, ਇਹਨਾਂ ਨੂੰ ਤਾਂ ਅਸੀਂ ਵਿਘਾ ਵੀ ਨਹੀਂ ਦੇਣਾ, ਪਤਾ ਨਹੀਂ ਕਿਹੜੀ ਜਾਤ ਵਿੱਚੋਂ ਹੈ, ਜਿੱਥੇ ਮਰਜ਼ੀ ਬਿੜੀ ਵਰਤੀ ਜਾਂਦੀ ਹੈ, ਇਹਨਾਂ ਨੂੰ ਤਾਂ ਇਹਨਾਂ ਦੇ ਭਾਈ ਜਿਹੜੇ ਸਿੱਧੂ ਹੈ, ਬਰਾੜ ਹੈ, ਜੈਦ ਹੈ, ਉਹ ਨਹੀਂ ਇਹਨਾਂ ਦੇ ਨਾਲ ਮਿਲਣਾ ਜੁਲਣਾ ਚਾਹੁੰਦੇ, ਉਹ ਨਹੀਂ ਮੇਲ ਰੱਖਦੇ, ਅਸੀਂ ਕਿੱਥੋਂ ਰੱਖ ਸਕਦੇ ਹਾਂ? ਇਹਨਾਂ ਮਹਾਰਾਜ ਨੇ ਜਵਾਬ ਦਿੱਤਾ, ਸੱਚੇ ਪਾਤਸ਼ਾਹ ਜੀ ਸੁਣ ਕੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਵੀ ਠੀਕ ਹੈ, ਤੁਹਾਡੀ ਨੀਤ ਚਲੋ ਮਾੜੀ ਹੈ, ਪਰ ਕੋਈ ਨਹੀਂ, ਜੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਭਾਉਂਦਾ ਹੋਇਆ ਇਹ ਤੁਸੀਂ ਇੱਕ ਵਿਘੇ ਦੀ ਗੱਲ ਕਰਦੇ ਹੋ, ਇਹ ਇਲਾਕਾ ਹੀ ਸਾਰਾ ਇਹਨਾਂ ਦਾ ਹੋਵੇਗਾ ਮਾਲਵਾ, ਅਤੇ ਜਿਹੜਾ ਤੁਸੀਂ ਇਹਨਾਂ ਦੀ ਬਹੁ ਬੇਟੀ ਨਹੀਂ ਨਾ ਸਾਂਝ ਰੱਖਦੇ, ਇਹ ਤੁਹਾਡੀ ਦਾ ਨਹੀਂ ਰੱਖਿਆ ਕਰਨਗੇ ਬਾਅਦ ਵਿੱਚ। ਮਹਾਰਾਜ ਨੇ ਜਦੋਂ ਇਹ ਬਚਨ ਕੀਤਾ, ਭੁੱਲਰ ਨਾਰਾਜ਼ ਹੋ ਕੇ ਚਲੇ ਗਏ। ਪਿੱਛੋਂ ਮਹਾਰਾਜ ਨੇ ਭਾਈ ਮੋਹਨ ਜੀ ਨੂੰ ਕਿਹਾ, ਭਾਈ ਕਾਲੇ ਦੇ ਪਿਤਾ ਜੀ ਨੂੰ, ਕਿ ਭਾਈ ਮੋਹਨ ਜੀ ਤੁਸੀਂ ਇੰਝ ਕਰੋ, ਇੱਥੋਂ ਅੱਗੇ ਚਲੇ ਜਾਓ। ਕਹਿੰਦੇ, ਮਹਾਰਾਜ ਕਿੱਥੇ ਜਾਈਏ, ਸਾਡਾ ਅੱਗਾ ਹੋਵੇ ਤਾਂ ਜਾਈਏ ਕਿਤੇ? ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਇੰਝ ਕਰੋ, ਜਿੱਥੇ ਸ਼ਾਮ ਪੈ ਜਾਏਗੀ ਉੱਥੇ ਪਿੰਡ ਦੀ ਮੋਹੜੀ ਗੱਡ ਕੇ ਬਹਿ ਜਿਓ, ਗੁਰੂ ਨਾਨਕ ਦੇਵ ਮਹਾਰਾਜ ਆਪੇ ਸਹਾਈ ਹੋਣਗੇ। ਕਹਿੰਦੇ, ਠੀਕ ਮਹਾਰਾਜ। ਚਾਲਾ ਮਾਰ ਦਿੱਤਾ, ਇਹ ਚਾਲਾ ਮਾਰਦਿਆਂ ਸ਼ਾਮ ਪੈ ਗਈ ਤਾਂ ਉਹਨਾਂ ਨੇ ਮਾੜੀ ਪਿੰਡ ਜਿਹੜਾ ਉੱਥੇ ਜਾ ਕੇ ਅਤੇ ਮੋਹੜੀ ਗੱਡ ਦਿੱਤੀ। ਰਾਮਦਾਸ ਟਿੱਬੇ ਦੇ ਕੋਲ ਹੀ ਹੈ ਮਾਲਵੇ ਵਿੱਚ, ਉੱਥੇ ਮੋਹੜੀ ਗੱਡ ਦਿੱਤੀ ਅਤੇ ਜਿਹੜਾ ਮਹਿਰਾਜ ਹੈ ਭਾਈ ਮੋਹਨ ਜੀ ਦੇ ਪੜਦਾਦਾ ਜੀ, ਇਹ ਪੜੋਤੜੇ ਲੱਗਦੇ ਸਨ, ਇਹਨਾਂ ਆਪਣੇ ਵੱਡਿਆਂ ਦੇ ਨਾਂ 'ਤੇ ਉਹ ਪਿੰਡ ਦਾ ਨਾਮ ਰੱਖ ਕੇ ਮੋਹੜੀ ਗੱਡ ਦਿੱਤੀ ਅਤੇ ਵਲਗਣ ਜਿਹੜੀ ਵੱਲ ਦਿੱਤੀ। ਭੁੱਲਰਾਂ ਨੂੰ ਪਤਾ ਲੱਗਾ, ਇਹਨਾਂ ਬੜੀਆਂ ਧਮਕੀਆਂ ਦਿੱਤੀਆਂ ਵੀ ਨਿਕਲ ਜਾਓ ਇੱਥੇ, ਨਹੀਂ ਤਾਂ ਵੇਖਿਓ ਬਣਦਾ ਕੀ ਤੁਹਾਡਾ। ਪਰ ਉਹ ਗੁਰੂ ਮਹਾਰਾਜ ਦੇ ਭਰੋਸੇ 'ਤੇ ਰਹੇ, ਉਹ ਵੀ ਅੱਗੋਂ ਤਗੜੇ ਸਨ, ਰਾਜਪੂਤ ਸੀ। ਫਿਰ ਇਹ ਕਿੰਨੇ ਪਿੰਡ ਇਕੱਠੇ ਹੋ ਗਏ ਭੁੱਲਰਾਂ ਦੇ ਅਤੇ ਉਹਨਾਂ ਦੇ ਨਾਲ ਲੜਨ ਆ ਗਏ। ਜਦੋਂ ਉਹਨਾਂ ਦੀ ਆਪੋ ਵਿੱਚ ਹੀ ਆ ਥੋੜ੍ਹੀ ਭੇੜ ਹੋਈ ਹੈ, ਗੁਰੂ ਮਹਾਰਾਜ ਨੇ ਪਤਾ ਲੱਗਾ, ਗੁਰੂ ਜੀ ਨੇ ਭਾਈ ਪੁਰਾਣਾ ਜੀ ਨੂੰ ਹੁਣਾਂ ਨੂੰ ਭੇਜਿਆ। ਫਿਰ ਜਦੋਂ ਭਾਈ ਪੁਰਾਣਾ ਹੋਣੀ ਆਏ, ਫਿਰ ਇਹਨਾਂ ਦੇ ਸੱਤੇ ਸੁੱਧਾਂ ਭਲਾਈਆਂ ਚੰਗੀਆਂ ਉੱਥੇ ਭਜਾਇਆ ਨਾ ਭੁੱਲਰਾਂ ਨੂੰ। ਇਵੇਂ ਜਿਹੜੇ ਸਾਧ ਸੰਗਤ ਜੀ ਮਹਿਰਾਜ ਸਨ, ਇਹਨਾਂ ਨੇ ਮਹਿਰਾਜ ਜਿਹੜਾ ਪਿੰਡ ਵਸਾਇਆ, ਉਹਨਾਂ ਦੀ ਇਹ ਕਥਾ ਚੱਲ ਰਹੀ ਹੈ। ਗੁਰੂ ਛੇਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਮਹਿਰਾਜ ਵਾਲਿਆਂ ਨੇ, ਤਾਂ ਇਹ ਪਿੰਡ ਵਸਿਆ ਸੀ। ਇੱਥੇ ਕਹਿ ਰਹੇ ਹਨ,
ਭਇਓ ਚੱਕਰ ਇਨ ਕੋ ਭਾਰਾ,
ਇਹਨਾਂ ਦੇ ਵਿੱਚ ਕਮੀਨੀਆਂ ਜਾਤਾਂ ਦੇ ਵੀ ਕੋਈ ਵਸਦੇ ਇਹਨਾਂ ਨਾਲ ਲਿਆਂਦੇ ਹੋਏ ਸੀ, ਜਿਹਦੇ ਕਰਕੇ ਭੁੱਲਰ ਇਹ ਮਾਲਵੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਸੀ ਇਹਨਾਂ ਨੂੰ ਪੱਲੇ ਨਹੀਂ ਸੀ ਬੰਨਦੇ, ਤੇ ਇਹਨਾਂ ਦੇ ਉੱਪਰ ਬੜਾ ਭਾਰੀ ਦੁੱਖ ਦਾ ਚੱਕਰ ਪਿਆ ਹੋਇਆ ਸੀ। ਇਵੇਂ ਵਿਚਾਰਾਂ ਨੂੰ ਕੱਢ ਦਿੰਦੇ ਸਨ ਆਪਣੇ ਪਿੰਡ ਵਿੱਚੋਂ।
ਰਲ ਮੁਲ ਖਈਏ ਉਹ ਤਪੇਦਾਰ,
ਤੇ ਰਲ ਕੇ ਜਿਹੜਾ ਮੁੜ ਖਈਏ ਤੇ ਤਪੇਦਾਰ ਜਿਹੜੇ ਧਰਤੀ ਦੇ ਮਾਲਕ ਸਨ। ਵਿਚਾਰੇ ਮਹਿਰਾਜ ਵਾਲਿਆਂ ਨੇ ਤੇ ਇਹ ਮਤਾ ਪਕਾਇਆ,
हम चहियत को देश रखोयो।
भाई मोहन होना ने मता बकाया आपो विच ही सानू कोई ना कोई जड़ा ना इलाका मलना पैना है।
देश पर आयो इमा रुकियो कबे आई।
कोई ना कोई इलाका रुकना चाहिदा है, किवें साडा गुजारा होगा। ये तो जड़ा देश पर आया है वखरा देश है, कदों जड़ा सानू बसन देंगे।
बिना किए को बड़ो सहाय।
जिन्ना चिर साड़ी कहे सतपुरश महापुरश ने साड़ी सहायता ना की, उन्ना चिर इन्हां लोकां ने सानू टिकण नहीं देना।
परो वक्त उनका तब आयो।
जदों कहिंदे महाराज कृपा वरदगी चंगा ही वक्त इन्हां दा आया।
उन सतगुर को ओलो तकायो।
उन्हां ने सतगुर जी दा ओला कहिए आसरा तकिया।
सो रठा सो भगतू टिक जाए।
जो भाई भगतू जी गुरु घर दे अनेनी सेवक सन, भगत ओदे कोल जाके भाई मोहन होना ने
हाथ जोड़ चरनी लगे।
हाथ जोड़े है ते चरनी लगे हन के एदे गुरु का सिख महान है।
सब बिद कही सुनाए।
सारी तरह नाल कह के सुनाया भी भाई भगतू जी ए संत जनों आप बड़े तंग हां।
हमें गुरु पग लायो।
मेहर कर दियो ऐसा गुरबट भागी पाया, जे मेहर हो जावे आप जी दी ए संत जनों ओ परमेश्वर जो गुरु है उन्हां दे चरणा नाल ला दो जे तुसी।
दोहरा मेलो बसाखी आए पुन।
ये सारी गल सुना के गया भी गुरु महाराज चरणा नाल सानू ला दिओ, तुसी ते आउंदे जांदे रहिंदे हो। इस तरह कहिंदे मेला जिहड़ा विसाखी दा आया होया सी।
लेओ मोहन भगतू साथ।
भाई भगतू जी ने भाई मोहन नू नाल लिया।
प्रथम मिलायो सबन ते।
एवें सब तो पहला ये मिलाया है।
ਤਿਗ ਸਤਿਗੁਰ ਜੋੜ ਸੋ ਹਾਥ।
ਸਭ ਤੋਂ ਪਹਿਲਾਂ ਸਤਿਗੁਰ ਜੀ ਨਾਲ ਭਾਈ ਭਗਤੂ ਜੀ ਨੇ ਭਾਈ ਮੋਹਨ ਨੂੰ ਮਿਲਾਇਆ ਹੈ ਤੇ ਆਪ ਵੀ ਜਾ ਕੇ ਮਿਲੇ, ਦਰਸ਼ਨ ਕੀਤੇ।
ਜੋ ਪਈ ਸ੍ਰੀ ਸਤਿਗੁਰ ਡਿਸਟ ਖੁਸ਼ੀ ਕੀ ਕਰੀ।
ਜਾ ਕੇ ਭਾਈ ਭਗਤੂ ਜੀ ਨੇ ਕਿਹਾ ਸੱਚੇ ਪਾਤਸ਼ਾਹ ਜੀ ਭਾਈ ਮੋਹਨ ਬੜੀ ਸ਼ਰਧਾ ਰੱਖਦਾ ਆਪ ਜੀ ਤੇ, ਮੇਰੇ ਕੋਲ ਆਇਆ ਸੀ ਤੇ ਮੈਨੂੰ ਕਿਹਾ ਵੀ ਮੈਨੂੰ ਗੁਰੂ ਕੇ ਚਰਨਾਂ ਨਾਲ ਲਾ ਦਿਓ। ਜਦੋਂ ਇਸ ਤਰ੍ਹਾਂ ਕਿਹਾ ਹੈ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਐਸੇ ਮਹਾਨ ਹੀ ਨੇਤਰ ਹੈ ਕਿ ਤੇਰੇ ਬੰਕੇ ਲੋਇਣ ਦੰਤ ਰਿਸਾਲਾ ਸੁੰਦਰ ਮੁਖੜੇ ਵਾਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਿਹਰ ਭਰੀ ਨਜ਼ਰ ਨਾਲ ਦੇਖਿਆ ਦੇ ਨਿਹਾਲੋ ਨਿਹਾਲ ਹੀ ਕਰ ਦਿੱਤਾ।
ਪਏ ਨਿਹਾਲ ਵਕਤ ਸਹੀ ਕਰੀ।
ਮਿਹਰ ਦੀ ਦ੍ਰਿਸ਼ਟੀ ਨਾਲ ਗੁਰੂ ਜੀ ਨੇ ਵੇਖਿਆ ਹੈ ਅਤੇ ਭਾਈ ਮੋਹਨ ਜੀ ਉਸ ਸਮੇਂ ਨਿਹਾਲ ਹੋ ਗਏ ਹੈ, ਜਿਵੇਂ ਗੁਰੂ ਜੀ ਦੇ ਬਚਨ ਹੈ ਨਾਨਕ ਨਦਰੀ ਨਦਰ ਨਿਹਾਲ। ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਨਦਰੀ ਪਰਮੇਸ਼ਰ ਹੈ ਨਾ, ਉਹ ਜਦੋਂ ਆਪਣੀ ਮਿਹਰ ਭਰੀ ਨਜ਼ਰ ਨਾਲ ਧੱਕ ਲਵੇ ਕਿਸੇ ਭਗਤ ਵੱਲ, ਉੱਥੇ ਨਿਹਾਲ ਹੀ ਕਰ ਦਿੰਦੇ ਮਹਾਰਾਜ। ਪਾਪੀ ਨੂੰ ਵੀ ਧੱਕ ਲੈਣ ਮਿਹਰ ਦੀ ਨਜ਼ਰ ਨਾਲ ਨਿਹਾਲ ਕਰ ਦਿੰਦੇ ਹੈ। ਜੇ ਕੋਈ ਵਿਗੜਿਆ ਹੋਇਆ ਰਾਜੇ ਵੱਲ ਧੱਕ ਲੈਣ ਪਰਮੇਸ਼ਰ ਗੁਰੂ ਜੀ, ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਏ ਦਾ, ਫਿਰ ਤਾਂ ਰਾਜੇ ਨੂੰ ਵੀ ਘਾਹ ਖਾਣਾ ਪੈ ਜਾਂਦਾ। ਐਵੇਂ ਨਿਹਾਲ ਕਰ ਦਿੱਤਾ ਭਾਈ ਮੋਹਨ ਨੂੰ ਛੇਵੇਂ ਪਾਤਸ਼ਾਹ ਜੀ ਨੇ।
ਮਹਾਰਾਜ ਪੁੱਤਰੋ ਮੋਹਨ ਥੋ ਆਇਓ।
ਇਹ ਮਹਾਰਾਜ ਦਾ ਪੁੱਤਰ ਇਹ ਕਵੀ ਜੀ ਨੇ ਲਿਖਿਆ। ਅੱਜ ਜਦੋਂ ਆਪਾਂ ਬੰਸਾਵਲੀ ਪੜ੍ਹਾਂਗੇ, ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਲਿਖਿਆ ਹੋਇਆ ਹੈ, ਉਹਦੇ ਹਿਸਾਬ ਦੇ ਨਾਲ ਚੌਥੇ ਨੰਬਰ 'ਤੇ ਹੈ ਮਹਾਰਾਜ ਜੀ ਤੋਂ ਭਾਈ ਮੋਹਨ ਜੀ ਐਵੇਂ ਪੜੋਤੜੇ ਲੱਗਦੇ ਸਨ, ਉਹ ਨਾਲ ਹੀ ਆਇਆ ਹੋਇਆ ਸੀ।
ਸਾਥ ਪੁੱਤਰ ਸੋ ਕਾਲੇ ਲਿਆਇਓ।
ਮਹਾਰਾਜ ਪੁੱਤਰੋ ਮੋਹਨ ਤੋਂ ਆਇਓ, ਅਤੇ ਨਾਲ ਕਿਹਨੂੰ ਲਿਆਂਦਾ ਹੈ, ਨਾਲ ਆਪਣੇ ਪੁੱਤਰ ਕਾਲੇ ਨੂੰ ਲਿਆਂਦਾ। ਇੱਕ ਸੀ ਪੁੱਤਰ ਭਾਈ ਰੂਪ ਚੰਦ, ਇੱਕ ਸੀ ਭਾਈ ਕਾਲਾ।
ਸਾਥ ਪੁੱਤਰ ਸੋ ਕਾਲੇ ਲਿਆਇਓ।
ਆਪਣੇ ਨਾਲ ਆਪਣੇ ਕਾਲੇ ਪੁੱਤਰ ਨੂੰ ਲਿਆਂਦਾ, ਜਿਹੜਾ ਬੜਾ ਹੀ ਸਿਆਣਾ ਸੀ। ਅਤੇ ਭਾਈ ਕਾਲਾ ਬਰਾੜ ਅਤੇ ਰੂਪ ਚੰਦ ਭਾਈ ਦੇ ਘਰ ਵਿੱਚ ਵਿਖੇ ਦੋ ਸਪੁੱਤਰ ਹੋਏ। ਭਾਈ ਕਾਲਾ ਜੀ ਦੀ ਸ਼ਾਦੀ ਨਹੀਂ ਸੀ ਹੋਈ, ਭਾਈ ਰੂਪ ਚੰਦ ਦੇ ਪੁੱਤਰ ਹੋਏ ਸੰਧਲੀ ਦੇ ਫੂਲ, ਉੱਥੋਂ ਚੱਲੀ ਫੂਲ ਵੰਸ਼ ਅਤੇ ਫੂਲ ਵੰਸ਼ ਦੇ ਅਗਲੇ ਬੰਨੇ ਉਹਨਾਂ ਦੀ ਔਲਾਦ ਹੋਈ ਅਤੇ ਫੂਲ ਵੰਸ਼ੀਆਂ ਵਿੱਚੋਂ ਸਰਦਾਰ ਆਲਾ ਸਿੰਘ ਮਹਾਰਾਜਾ ਪਟਿਆਲਾ ਹੋਏ। ਉੱਥੋਂ ਜੀਂਦ ਅਤੇ ਜੀਂਦ ਦਾ ਇਲਾਕਾ, ਨਾਭੇ ਦਾ ਇਲਾਕਾ, ਜਿਹੜੀ ਰਿਆਸਤਾਂ ਬਣੀਆਂ ਇਹ ਇਹਦੇ ਵਿੱਚੋਂ ਫੂਲ 'ਚੋਂ ਬਣੀਆਂ ਹੈ। ਇਵੇਂ ਮਹਾਰਾਜ ਭਾਵ ਕਿੱਥੋਂ ਜੈਸਲਮੇਰ ਦਾ ਜਿਹੜਾ ਰਾਜਾ ਜੈਸਲ ਹੈ, ਉੱਥੋਂ ਸਿੱਧੂ ਗੋਦ, ਉੱਥੋਂ ਹੀ ਬਰਾੜ ਅਤੇ ਉੱਥੋਂ ਹੀ ਫੂਲ ਵੰਸ਼ ਚੱਲੀ ਹੈ। ਇਵੇਂ ਕਹਿੰਦੇ ਆਪਣੇ ਪੁੱਤਰ ਕਾਲੀ ਨੂੰ ਨਾਲ ਲਿਆਂਦਾ ਸੀ ਭਾਈ ਮੋਹਨ ਨੇ,
ਸ਼੍ਰੀ ਸਤਿਗੁਰ ਅੱਗੇ ਦਿਓ ਚੜਵਾਏ,
ਐਸੀ ਸ਼ਰਧਾ ਵਿਖਾਈ ਹੈ ਕਿ ਆਪਣਾ ਪੁੱਤਰ ਹੀ ਇਹ ਭਾਈ ਕਾਲਾ ਜਿਹੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੜ੍ਹਾ ਹੀ ਦਿੱਤਾ ਵੀ ਮਹਾਰਾਜ ਤੁਹਾਡਾ ਹੀ ਬੱਚਾ ਹੈ। ਹੋਰ ਵੀ ਜਿਹੜੇ ਕਦੇ ਹੱਥ ਵਿੱਚ ਥੋੜੀ ਬਹੁਤੀ ਮਾਇਆ ਖੜੀ ਸੀ ਉਹ ਢੇਰੀ ਮਹਾਰਾਜ ਜੀ ਅੱਗੇ ਲਾ ਦਿੱਤੀ।
ਕਾਲੇ ਟਹਿਲ ਗੁਰ ਲੰਗਰ ਲਾਈ,
ਗੁਰੂ ਜੀ ਨੇ ਮਿਹਰ ਕਰਕੇ ਭਾਈ ਕਾਲੇ ਨੂੰ ਆ ਲੰਗਰ ਦੀ ਸੇਵਾ ਵਿੱਚ ਲਾ ਦਿੱਤਾ ਵੀ ਭਾਈ ਕਾਲੇ ਆ ਗੁਰੂ ਕੇ ਲੰਗਰ ਦੀ ਮਹਾਨ ਸੇਵਾ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਲ ਕੇ ਹਾਲੀ, ਇਹ ਸੇਵਾ ਵਿੱਚ ਲਾ ਦਿੱਤਾ।
ਲੋਕਾਂ ਕਹਿ ਬਾਤ ਦਈ ਮਿਟਾਈ,
ਤੇ ਲੋਕਾਂ ਨੂੰ ਕਹਿ ਕੇ ਜਿਹੜੇ ਵਿਗੜੇ ਹੋਏ ਮਾਲਵੇ ਵਿੱਚ ਸੀ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਨਹੀਂ ਕੁਝ ਕਹਿਣਾ, ਇਹ ਸਾਡੇ ਸਿੱਖ ਆ, ਐਵੇਂ ਹਟਾ ਦਿੱਤਾ।
ਤੋ ਮੋਹਨ ਗੁਰ ਪੈ ਜੀ ਕੀ ਕਹੀ,
ਤਦੋਂ ਮੋਹਨ ਨੇ ਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਸ ਇਹ ਬਚਨ ਗੱਲ ਕਹੀ।
ਦਈਏ ਜਿਮੀ ਹਮ ਵਸਣ ਤਈ,
ਮਹਾਰਾਜ ਤਰੁੱਠੇ ਕਹਿਣ ਲੱਗੇ ਭਾਈ ਮੋਹਨ ਮੰਗ ਜੋ ਤੂੰ ਮੰਗਦਾ ਹੈ। ਭਾਈ ਮੋਹਨ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਗੁਰਸਿੱਖੀ ਬਖਸ਼ੋ, ਧਰਮ ਬਖਸ਼ੋ ਮਹਾਰਾਜ। ਅਤੇ ਗੁਰੂ ਜੀ ਕਹਿਣ ਲੱਗੇ ਵੀ ਸਿੱਖੀ ਤਾਂ ਤੁਹਾਨੂੰ ਬਖਸ਼ੀ ਦਿੱਤੀ ਹੈ ਅਤੇ ਹੋਰ ਕੀ ਮੰਗਦੇ ਹੋ। ਅਤੇ ਕਹਿਣ ਲੱਗੇ ਮਹਾਰਾਜ ਆ ਇੱਕ ਨਗਰ ਵਸਾਉਣਾ ਚਾਹੁੰਦੇ ਹਾਂ, ਪਰੇਸ਼ਾਨ ਬਣੇ ਹਾਂ, ਝੁੱਗੀਆਂ ਪਾਉਂਦੇ ਕਦੀ ਇੱਧਰ ਕਦੀ ਉੱਧਰ, ਇੱਕ ਆ ਨਗਰ ਵਾਸਤੇ ਜ਼ਮੀਨ ਥੋੜ੍ਹੀ ਜਿਹੀ ਦੇ ਦਿਓ।
ਹੱਸ ਸਤਿਗੁਰ ਯੋ ਮੋਹਨ ਕਹਿਓ,
ਹੱਸ ਕੇ ਮਹਾਰਾਜ ਮੁਸਕਰਾ ਕੇ ਗੁਰੂ ਜੀ ਨੇ ਆ ਸਤਿਗੁਰੂ ਜੀ ਨੇ ਇਸ ਤਰ੍ਹਾਂ ਭਾਈ ਮੋਹਨ ਨੂੰ ਕਿਹਾ।
ਹੱਸ ਚਾਹੇ ਤੁਮ ਦੇਣ ਜੋਗ ਕਯੋ,
ਗੁਰੂ ਜੀ ਕਹਿਣ ਲੱਗੇ ਭਾਈ ਮੋਹਨ ਇੱਕ ਪਿੰਡ ਮੰਗਦੇ ਹੋ, ਅਸੀਂ ਤੇ ਤੁਹਾਨੂੰ ਆ ਦੇਣ ਜੋਗੇ ਕਰਨ ਵਾਲੇ ਹਾਂ, ਭਾਵ ਕਿ ਜਿਹੜੀ ਤੁਸੀਂ ਸਾਡੇ ਕੋਲ ਮੰਗ ਰਹੇ ਸੀ ਅਤੇ ਚਾਹੁੰਦੇ ਵੀ ਤੁਹਾਨੂੰ ਇੰਨੀ ਜ਼ਮੀਨ ਦੇ ਦਈਏ ਵੀ ਤੁਹਾਡੇ ਕੋਲ ਮੰਗਣ ਆਇਆ ਕਰਨ।
ਲੈ ਭੂਮ ਤੁਮ ਤੇ ਲੋਕ ਮੰਗ,
ਅਸੀਂ ਤੁਹਾਡੇ 'ਤੇ ਕਿਰਪਾ ਕਰਾਂਗੇ, ਤੁਹਾਡੇ ਅੰਸ ਬੰਸ ਕੋ ਅੱਗੇ ਤੋਂ ਅੱਗੇ ਤੁਹਾਡੇ ਕੋਲੋਂ ਵੀ ਲੋਕ ਮੰਗ ਮੰਗ ਕੇ ਥਾਂ ਲਿਆ ਕਰਨਗੇ।
ਚਾਹੇ ਅਬ ਤੂੰ ਭਗਤੂ ਸੰਗ,
ਹੁਣ ਇਸ ਵਕਤ ਜਾਓ ਆ ਭਾਈ ਭਗਤੂ ਜੋ ਗੁਰੂ ਘਰ ਦੇ ਬੜੇ ਭਗਤ ਹੈ ਇਹਨਾਂ ਦੇ ਨਾਲ ਚਲੇ ਜਾਓ।
ਹਮ ਆਵਾਂਗੇ ਜੰਗਲ ਮਾਹੇ,
ਜਿਸ ਵਕਤ ਅਸੀਂ ਜੰਗਲ ਦੇ ਇਲਾਕੇ ਵਿੱਚ ਮਾਲਵੇ ਦੇ ਇਲਾਕੇ ਵਿੱਚ ਆਵਾਂਗੇ,
ਤੁਮਰੇ ਕੰਮ ਬਣਾਵਤ ਤਾਹੇ,
ਤੇਰਾ ਸਾਰਾ ਕੰਮ ਭਾਈ ਮੋਹਨ ਉੱਥੇ ਬਣਾ ਕੇ ਰੱਖ ਦਿਆਂਗੇ।
ਦੋਹਰਾ ਤੋ ਮੋਹਨ ਗੁਰ ਸੋ ਕਹੀ,
ਤਦੋਂ ਭਾਈ ਮੋਹਨ ਜੀ ਨੇ ਗੁਰੂ ਜੀ ਨੂੰ ਐਵੇਂ ਕਹੀ।
ਹਮੇਚਰਕ ਬਹਿਣ ਮੁਹਾਲ,
ਮਹਾਰਾਜ ਤੁਸੀਂ ਕਹਿੰਦੇ ਵੀ ਮਾਲਵੇ ਤੋਂ ਮਾਲਵੇ ਵਿੱਚ ਅਸੀਂ ਚੱਲ ਕੇ ਆਵਾਂਗੇ, ਸੱਚੇ ਪਾਤਸ਼ਾਹ ਜੀ ਸਾਨੂੰ ਤੇ ਆ ਇੰਨਾ ਕੁ ਸਮਾਂ ਭਾਵ ਥੋੜ੍ਹਾ ਸਮਾਂ ਵੀ ਬਹਿਣਾ ਮਹਾਲ ਹੋਇਆ ਹੈ।
ਸਤਿਗੁਰ ਆਖਿਓ ਨਹਿ ਡਰੋ,
ਸਤਿਗੁਰ ਜੀ ਕਹਿਣ ਲੱਗੇ ਭਾਈ ਮੋਹਨ ਜੀ ਆ ਤੁਹਾਡੇ ਤੇ ਸਾਡਾ ਹੱਥ ਹੈ, ਹੁਣ ਨਾ ਡਰੋ।
ਕਰੂ ਕਰਤਾ ਤੁਮ ਪ੍ਰਤਪਾਲ,
ਉਹ ਪਰਮੇਸ਼ਰ ਜੋ ਭਗਤ ਜਨਾਂ ਕੋ ਰੱਖਦਾ ਆਪਣੀ ਕਿਰਪਾ ਧਾਰ, ਉਹ ਪਰਮੇਸ਼ਰ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਹਾਡੀ ਆਪੇ ਪ੍ਰਤਪਾਲਣਾ ਕਰਨਗੇ।
ਜੋ ਪਈ ਸੋ ਭਗਤੂ ਆਨ ਪਾਸ ਬਹਾਏ,
ਭਾਈ ਭਗਤੂ ਜੀ ਨੇ ਆਪਣੇ ਪਿੰਡ ਆ ਕੇ ਤੇ ਇਹ ਭਾਈ ਮੋਹਨ ਹੋਣਾ ਦੇ ਸਾਰੇ ਕੁਟੰਬ ਕਬੀਲੇ ਨੂੰ ਕੋਲ ਹੀ ਬਾ ਲਿਆ, ਭਾਵ ਆਪਣੇ ਪਿੰਡ ਵਿੱਚ ਹੀ ਥਾਂ ਦੇ ਦਿੱਤੀ।
ਚੱਕਣ ਧੋਰੇ ਸੋ ਬਸਾਏ,
ਜਿਹੜੇ ਵਿਚਾਰੇ ਚੱਕਣ ਧਰਨ 'ਚ ਹੀ ਰਹਿੰਦੇ ਸੀ, ਕਦੇ ਇੱਧਰੋਂ ਚੁੱਕਿਆ ਸਾਜੋ ਸਮਾਨ ਡੰਡ ਡੇਰਾ 'ਚ, ਕਦੀ ਕਿਸੇ ਬੰਨੇ ਕਦੀ ਕਿਸੇ ਬੰਨੇ, ਤੇ ਉਹ ਵਿਚਾਰੇ ਭਾਈ ਭਗਤੂ ਜਿਨੇ ਆਪਣੇ ਨਗਰ ਵਸਾਲੇ
ਤੋ ਤਪੇਦਾਰ ਬਖੀਲੀ ਕਰੇ।
ਜਿਹੜੇ ਜ਼ਮੀਨਾਂ ਦੇ ਮਾਲਕ ਸੀ ਉੱਥੋਂ ਦੇ ਲੋਕ, ਉਹ ਭਾਈ ਭਗਤੂ ਜੀ ਨੇ ਬਖੀਲੀ ਈਰਖਾ ਕਰਨ ਲੱਗੇ ਵੀ ਆਹ ਲਾਣਾ ਕਿੱਥੋਂ ਵਾੜ ਲਿਆ ਇੰਨਾ।
ਚਾਰਾ ਭਗਤੂ ਨਹਿ ਵੀ ਟਰੇ।
ਉਹ ਬੜੇ ਹੰਕਾਰੀ ਸਨ, ਮਹਿਰਾਜ ਵਾਲਿਆਂ ਨੇ ਬੜੇ ਉਹ ਸਾਧ ਸੰਗਤ ਜੀ ਈਰਖਾ ਕਰਦੇ ਸੀ ਅਤੇ ਭਾਈ ਭਗਤੂ ਜੀ ਨਾਲ ਵੀ ਕਰਨ ਲੱਗੇ। ਭਾਈ ਭਗਤੂ ਜੀ ਕਹਿੰਦੇ, ਭਲਿਓ ਲੋਕੋ ਗੁਰਸੇਖੋ, ਤੁਸੀਂ ਇਵੇਂ ਨਹੀਂ ਕਰੀਦਾ, ਕਿਸੇ ਨੂੰ ਅਨਮਾਣੇ ਨੂੰ ਮਾਣ ਦੇਣਾ, ਨਥਾਵੇਂ ਨੂੰ ਥਾਂ ਦੇਣਾ, ਇਹ ਗੁਰੂ ਦੇ ਸਿੱਖਾਂ ਦੀ ਗੱਲ ਹੈ। ਉਹ ਨਹੀਂ ਹੁੰਦਾ ਜੇ ਪਿੰਡ 'ਚ ਰਹਿੰਦੇ ਅਤੇ ਥਾਂ ਕਿਹੜਾ ਖਾਣਾ, ਐਵੇਂ ਇਹੋ ਜਿਹੀਆਂ ਕਈ ਗੱਲਾਂ ਕਹੀਆਂ। ਪਰ ਉਹ ਟਾਲਿਆਂ ਵੀ ਟਲਦੇ ਨਹੀਂ ਸੀ।
ਤੋ ਸਤਿਗੁਰ ਐਵੇਂ ਕਲ ਵਰਤਾਈ।
ਤਿਉਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਐਸੀ ਕਲਾ ਸ਼ਕਤੀ ਵਰਤਾਈ।
ਇੱਕ ਰਾਜੇ ਨੇ ਗੱਲ ਬਣਵਾਈ।
ਇੱਕ ਰਾਜਾ ਸੀ, ਉਹ ਚਤਰ ਸਾਲ ਉਹਦਾ ਨਾਮ ਅੱਗੇ ਆ ਹੀ ਜਾਣਾ, ਉਹਦੇ ਨਾਲ ਗੱਲ ਬਣਾ ਦਿੱਤੀ।
ਉਸ ਰਾਜੇ ਕੀ ਕਹੋ ਕਹਾਣੀ।
ਭਾਈ ਸਾਹਿਬ ਜੀ ਕਹਿੰਦੇ, ਮੈਂ ਉਹ ਰਾਜੇ ਦੀ ਆ ਕਥਾ ਕਹਿੰਦਾ ਹਾਂ। ਇਵੇਂ ਬਹੁਤ ਸਿਆਣੇ ਪੁਰਸ਼ਾਂ ਨੇ ਜਿਵੇਂ ਮੈਨੂੰ ਸੁਣਾਈ ਹੋਈ ਹੈ ਕਥਾ ਉਹ ਰਾਜੇ ਦੀ, ਜਿਵੇਂ ਮੈਂ ਰਾਜ ਵਾਲਿਆਂ ਨੂੰ ਉਹਦਾ ਟਾਕਰਾ ਹੋਇਆ, ਜਿਵੇਂ ਇਹਨਾਂ ਨੂੰ ਫਿਰ ਪਟੇ ਮਿਲੇ ਹੈ ਭਾਈ ਮੋਹਨ ਹੋਣਾ ਨੂੰ, ਉਹ ਮੈਂ ਤੁਹਾਨੂੰ ਕਥਾ ਸੁਣਾਉਂਦਾ ਹਾਂ। ਇਵੇਂ ਭਾਈ ਰਤਨ ਸਿੰਘ ਭੰਗੂ ਜੀ ਉਹ ਰਾਜੇ ਦੀ ਥੋੜ੍ਹੀ ਕਥਾ ਸੁਣਾਉਣਗੇ। ਅੱਗੇ ਭਾਈ ਮੋਹਨ ਹੋਣਾ ਨੂੰ, ਜਿਹਨੂੰ ਜਿਵੇਂ ਇੱਥੇ ਮਾਲਵੇ ਵਿੱਚ ਰਾਜ ਮਿਲਿਆ ਮਹਾਰਾਜ ਵਾਲਿਆਂ ਨੂੰ, ਉਹ ਕਥਾ ਆਪ ਜੀ ਆਉਣ ਵਾਲੇ ਦੀਵਾਨਾਂ 'ਚ ਸਰਵਣ ਕਰਨਾ ਹੁਣ ਇੱਥੇ ਸਮਾਪਤੀ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ ਨਾਰਾ ਬਖਸ਼ ਦੇਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਤੋ ਸਤਿਗੁਰ ਐਵੇਂ ਕਲ ਵਰਤਾਈ। ਇੱਕ ਰਾਜੇ ਨੇ ਗੱਲ ਬਣਵਾਈ। ਉਸ ਰਾਜੇ ਕੀ ਕਹੋ ਕਹਾਣੀ, ਜਿਮ ਲੋਕਣ ਬਹੁ ਸਿਆਣਨ ਬਖਾਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ਼, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਣ ਹਾਰ, ਹੇ ਸੰਤੈ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਏ ਪਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸਿੰਘ ਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਬ੍ਰਤ ਹੋਤ ਹੈ, ਸੁਣੋ ਸੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।